ਅਸੀਂ ਗੁਰੂ ਸ਼ਬਦ ਦੀ ਰੋਸ਼ਨੀ ਵਿੱਚ ਇਹ ਵਿਚਾਰ ਕੀਤੀ ਹੈ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਨੇ ਸੰਤੋਖ ਬਖਸ਼ਿਸ਼ ਕਰ ਦਿੱਤਾ, ਉਹ ਕਿਸ ਅਵਸਥਾ ਵਿੱਚ ਵਿਚਰਦੇ ਹਨ, ਭਾਵ ਉਹਨਾਂ ਦੇ ਮਨ ਦੀ ਹਾਲਤ ਕਿਹੋ ਜਿਹੀ ਹੈ। ਸੋ ਇਸ ਕਾਂਡ ਵਿੱਚ ਆਪਾਂ ਬੇਸੰਤੋਖੀ ਦੀ ਦਸ਼ਾ ਬਾਰੇ ਗੁਰੂ ਸ਼ਬਦ ਦੀ ਰੋਸ਼ਨੀ ਵਿੱਚ ਵਿਚਾਰ ਕਰਾਂਗੇ। ਜਿਸ ਹਿਰਦੇ ਵਿੱਚੋਂ ਸੰਤੋਖ ਖਤਮ ਹੋ ਜਾਂਦਾ ਹੈ, ਸੰਤੋਖ ਦੇ ਕਿਨਾਰਾ ਕਸ਼ੀ ਕਰਦੇ ਸਾਰ ਹੀ ਉਸ ਹਿਰਦੇ ਵਿੱਚ ਲਾਲਚ ਆਪਣੇ ਸਾਥੀਆਂ ਸਮੇਤ ਆਪਣੀ ਜਨਮਦਾਤੀ ਤ੍ਰਿਸ਼ਨਾ ਨੂੰ ਨਾਲ ਲੈ ਕੇ ਪੱਕਾ ਡੇਰਾ ਲਾ ਲੈਂਦਾ ਹੈ। ਹਿਰਦੇ ਵਿੱਚ ਲੋਭ ਪ੍ਰਵੇਸ਼ ਕਰਦਿਆਂ ਹੀ ਮਨੁੱਖ ਦੇ ਹਿਰਦੇ ਵਿੱਚੋਂ ਪਿਆਰ ਖਤਮ ਕਰ ਦਿੰਦਾ ਹੈ। ਲੋਭ ਮਨੁੱਖ ਦੇ ਸ਼ੁਭ ਗੁਣਾਂ ਨੂੰ ਆਪਣੇ ਪ੍ਰਭਾਵ ਹੇਠ ਢੱਕ ਲੈਂਦਾ ਹੈ। ਲੋਭੀ ਬੇਵਿਸ਼ਵਾਸੀ ਮਨੁੱਖ ਹੋ ਜਾਂਦਾ ਹੈ। ਲੋਭ ਮਨ ਦਾ ਟਿਕਾਓ ਬਰਬਾਦ ਕਰ ਦਿੰਦਾ ਹੈ। ਲੋਭ ਮਨੁੱਖ ਦਾ ਧਰਮ ਕਰਮ ਵੀ ਵਿਖਾਵੇ ਵਾਲਾ ਬਣਾ ਦਿੰਦਾ ਹੈ। ਲੋਭ ਮਨੁੱਖ ਦੀ ਸੁਤੰਤਰਤਾ ਛੀਨ ਲੈਂਦਾ ਹੈ, ਖੋਹ ਲੈਂਦਾ ਹੈ। ਲੋਭ ਮਨੁੱਖ ਨੂੰ ਸਦਾ ਲਈ ਅਤ੍ਰਿਪਤ ਰੱਖਦਾ ਹੈ। ਲੋਭੀ ਮਨੁੱਖ ਪਿਆਰਹੀਣ ਹੁੰਦਾ ਹੈ। ਲਾਲਚ ਅਤੇ ਪਿਆਰ ਦਾ ਕੋਈ ਮੇਲ ਨਹੀਂ। ਜਿਸ ਹਿਰਦੇ ਵਿੱਚ ਲਾਲਚ ਆ ਪ੍ਰਵੇਸ਼ ਕਰੇ, ਉੱਥੇ ਕੇਵਲ ਸਵਾਰਥ ਪ੍ਰਧਾਨ ਹੋ ਜਾਂਦਾ ਹੈ। ਜਿੰਨਾ ਚਿਰ ਮਨੁੱਖ ਦਾ ਸਵਾਰਥ, ਮਨੁੱਖ ਦਾ ਮਤਲਬ ਪੂਰਾ ਹੁੰਦਾ ਰਹਿੰਦਾ ਹੈ, ਉਤਨਾ ਚਿਰ ਮਨੁੱਖ ਆਪਣਾ ਮਤਲਬ ਪੂਰਾ ਕਰਨ ਵਾਸਤੇ ਵਿਖਾਵੇ ਦਾ ਪਿਆਰ ਕਰਦਾ ਹੈ। ਜਦੋਂ ਸਵਾਰਥ ਪੂਰਾ ਹੋਣੋਂ ਘੱਟ ਜਾਂਦਾ ਹੈ, ਉਸ ਵੇਲੇ ਸਵਾਰਥੀ ਮਨੁੱਖ ਲੋਕ ਵਿਖਾਵੇ ਦੇ ਪਿਆਰ ਦਾ ਨਾਤਾ ਵੀ ਤੋੜ ਲੈਂਦਾ ਹੈ ਅਤੇ ਪਿਆਰ ਦੀ ਥਾਂ ਮੂੰਹ ਵਿੱਚੋਂ ਗੰਦ ਬੋਲਣ ਲੱਗ ਜਾਂਦਾ ਹੈ, ਭਾਵ ਅਨੋਖੇ ਜਿਹੇ ਬੇਪ੍ਰਤੀਤੀ ਵਾਲੇ ਪਿਆਰ ਤੋਂ ਹੀਣੇ ਬੋਲ ਬੋਲਣ ਲੱਗ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਰਾਮਕਲੀ ਰਾਗ ਵਿੱਚ ਪਾਵਨ ਫਰਮਾਨ ਪੰਨਾ 959 ਉੱਪਰ ਅੰਕਿਤ ਹੈ, ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਢ, ਜਿਤ ਦਿਨ ਕਿਛ ਨਾ ਹੋਵਈ ਤਿਤ ਦਿਨ ਬੋਲਣ ਗੰਧ। ਪਿਆਰ ਵਿੱਚ ਦੇਣਾ ਹੀ ਦੇਣਾ ਹੈ, ਪਿਆਰ ਵਿੱਚ ਲੈਣ ਦੀ ਕੋਈ ਲਾਲਸਾ ਨਹੀਂ, ਪਰ ਇਸ ਦੇ ਉਲਟ ਲੋਭੀ ਮਨੁੱਖ ਦੀ ਦੇਣ ਬਿਰਤੀ ਨਹੀਂ ਹੁੰਦੀ। ਲੈਣ ਬਿਰਤੀ ਹੋਣ ਸਦਕਾ ਜਿੰਨਾ ਚਿਰ ਮਿਲ ਰਿਹਾ ਹੈ, ਜਿੰਨਾ ਚਿਰ ਮਿਲਦਾ ਰਿਹਾ ਉਨਾ ਚਿਰ ਰਿਸ਼ਤਾ ਕਾਇਮ ਹੈ। ਜਦ ਮਿਲਣੋਂ ਬੰਦ ਹੋ ਗਿਆ ਤੇ ਰਿਸ਼ਤਾ ਵੀ ਟੁੱਟ ਗਿਆ। ਤਦ ਹੀ ਬਾਬਾ ਫਰੀਦ ਜੀ ਨੇ ਫਰਮਾਨ ਕੀਤਾ ਹੈ ਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਲੋਭ ਹੈ, ਲਾਲਚ ਹੈ, ਸਮਝੋ ਉੱਥੇ ਜੋ ਪਿਆਰ, ਜੋ ਪ੍ਰੇਮ ਵਿਖਾਵਾ ਦੇ ਰਿਹਾ ਹੈ ਉਹ ਝੂਠਾ ਹੈ, ਛਲਾਵਾ ਹੈ। ਜਿਸ ਹਿਰਦੇ ਵਿੱਚ ਪਿਆਰ ਹੈ ਉੱਥੇ ਲੋਭ ਲਾਲਚ ਲਈ ਕੋਈ ਥਾਂ ਨਹੀਂ, ਲੋਭ ਅਤੇ ਪਿਆਰ ਦਾ ਮੇਲ ਹੀ ਨਹੀਂ ਹੈ। ਜੋ ਪਿਆਰ ਵਿਖਾਵੇ ਮਾਤਰ ਪ੍ਰਤੀਤ ਹੋ ਰਿਹਾ ਹੈ, ਪਰਖ ਦੇ ਸਮੇਂ ਫੇਲ ਹੋ ਜਾਵੇਗਾ। ਬਾਬਾ ਫਰੀਦ ਜੀ ਨੇ ਉਦਾਹਰਣ ਬੜੀ ਕਮਾਲ ਦੀ ਦਿੱਤੀ ਹੈ ਕਿ ਜਿਸ ਤਰ੍ਹਾਂ ਟੁੱਟਿਆ ਹੋਇਆ ਛੱਪਰ ਬਹੁਤਾ ਚਿਰ ਮੀਂਹ ਤੋਂ ਬਚਾ ਨਹੀਂ ਕਰ ਸਕਦਾ, ਇਸੇ ਤਰ੍ਹਾਂ ਲਾਲਚ ਅਧੀਨ ਜੋ ਪਿਆਰ ਹੈ ਉਹ ਵੀ ਬਹੁਤਾ ਚਿਰ ਸਾਥ ਨਹੀਂ ਨਿਭਾਉਂਦਾ, ਥੋੜੇ ਸਮੇਂ ਬਾਅਦ ਟੁੱਟ ਹੀ ਜਾਂਦਾ ਹੈ। ਭਗਤ ਫਰੀਦ ਜੀ ਦਾ ਇਹ ਪਾਵਨ ਬਚਨ ਸਾਡੀ ਅਗਵਾਈ ਹੇਠ ਹਿੱਤ ਪੰਨਾ 1378 ਉੱਪਰ ਅੰਕਿਤ ਹੈ। ਫਰੀਦਾ ਜਾਂ ਲੱਭ ਤਾਂ ਨਿਹੋਂ ਕਿਆ, ਲੱਭ ਤਾਂ ਕੂੜਾ ਨਿਹੋਂ। ਫਰੀਦਾ ਜਾਂ ਲੱਭ ਤਾਂ ਨਿਹੋਂ ਕਿਹਾ, ਲੱਭ ਤਾਂ ਕੂੜਾ ਨਿਹੋਂ। ਕਿੱਚਰ ਝੱਤ ਲੰਘਾਈਐ ਛੱਪਰ ਟੁੱਟੈ ਮੇਹੋਂ। ਦੁਨਿਆਵੀ ਲਾਲਚ ਅਧੀਨ ਬਣੀਆਂ ਪ੍ਰੇਮ ਗੰਢਾਂ ਨਿਤ ਖੁੱਲਦੀਆਂ ਹਨ, ਜਿਨ੍ਹਾਂ ਨੂੰ ਆਪਣੀਆਂ ਅੱਖਾਂ ਨਾਲ ਅਸੀਂ ਤੱਕਦੇ ਹਾਂ। ਪਤੀ ਪਤਨੀ ਦਾ ਪਿਆਰ ਜੇ ਲੋਭ ਲਾਲਚ ਦੀ ਖਾਤਰ ਹੈ ਬਹੁਤਾ ਸਮਾਂ ਨਹੀਂ ਚੱਲੇਗਾ। ਜੇ ਭਰਾ ਭਰਾ ਦਾ ਪਿਆਰ ਕੇਵਲ ਲੈਣ ਦੇਣ ਦੀ ਖਾਤਰ ਹੈ, ਥੋੜੇ ਸਮੇਂ ਬਾਅਦ ਡਾਂਗ ਜ਼ਰੂਰ ਖੜਕੇਗੀ। ਜੇ ਪਿਓ ਪੁੱਤਰ ਦਾ ਵੀ ਪਿਆਰ ਲੋਭ ਦੀ ਖਾਤਰ ਹੀ ਹੈ ਤਾਂ ਸਮਾਂ ਆਏ ਤੇ ਨਾ ਪੁੱਤਰ ਪਿਓ ਦੀ ਇੱਜ਼ਤ ਕਰੇਗਾ, ਨਾ ਪਿਓ ਹੀ ਪੁੱਤਰ ਨੂੰ ਸਾਥ ਦੇਵੇਗਾ। ਜੇ ਮਿੱਤਰ ਦੋਸਤ ਦਾ ਪਿਆਰ ਕੇਵਲ ਲੈਣ ਦੀ ਖਾਤਰ ਹੈ ਤਾਂ ਰਸਤੇ ਜਾਂਦਿਆਂ ਪਤਾ ਨਹੀਂ ਕਿਸ ਵੇਲੇ ਪਿਆਰ ਤਣਾਵਾਂ ਟੁੱਟ ਜਾਣਗੀਆਂ। ਰਾਜਨੀਤਿਕ ਲੋਕਾਂ ਦਾ ਪਿਆਰ ਤਾਂ ਅਸੀਂ ਹਰ ਰੋਜ਼ ਵੇਖਦੇ ਹੀ ਹਾਂ। ਸਟੇਜਾਂ ਉੱਪਰ ਇੱਕ ਦੂਜੇ ਨੂੰ ਕਿਵੇਂ ਪਿਆਰ ਭਰੀਆਂ ਗਲਵੱਕੜੀਆਂ ਪਾਈਆਂ ਜਾਂਦੀਆਂ ਹਨ। ਭੁਲੇਖਾ ਖਾਣ ਵਾਲਾ ਮਨੁੱਖ ਇੱਕ ਵਾਰ ਤਾਂ ਪੂਰਾ ਮੁਠਿਆ ਜਾਂਦਾ ਹੈ, ਮਨ ਵਿੱਚ ਸੋਚਦਾ ਹੈ ਕਿ ਇਹੋ ਜਿਹਾ ਪਿਆਰ, ਇੱਕ ਦੂਜੇ ਤੋਂ ਜਾਨ ਵਾਰਨ ਦੀਆਂ ਸ਼ਰਤਾਂ, ਇੱਕ ਨੂੰ ਪਸੀਨਾ ਆਵੇ, ਦੂਸਰਾ ਖੂਨ ਡੋਲਣ ਦੀਆਂ ਡੀਂਗਾਂ ਮਾਰਦਾ ਹੈ, ਦੂਸਰਾ ਇਸ ਦੇ ਅਵਜਾਨੇ ਵਿੱਚ ਬਾਹਾਂ ਉਲਾਰ ਕੇ ਲੱਖਾਂ ਕਰੋੜਾਂ ਲੋਕਾਂ ਵਿੱਚ ਉਸ ਤੋਂ ਵੀ ਵੱਧ 100 ਗੁਣਾ ਵੱਧ ਪਿਆਰ ਪ੍ਰੇਮ ਦੇ ਸ਼ਬਦ ਬੋਲ ਕੇ ਆਪਸੀ ਇੱਜ਼ਤ ਪੱਤ ਦੇ ਭਾਈਵਾਲ ਬਣਨ ਦਾ ਪ੍ਰਣ ਲੈਂਦਾ ਹੈ। ਪਰ ਥੋੜ੍ਹੇ ਸਮੇਂ ਵਿੱਚ ਜਦੋਂ ਕੋਈ ਗਰਜ ਪੂਰੀ ਨਹੀਂ ਹੁੰਦੀ, ਆਪਣਾ ਸਵਾਰਥ ਆਪਣਾ ਮਨੋਰਥ ਪੂਰਾ ਨਹੀਂ ਹੁੰਦਾ, ਉਸੇ ਸਮੇਂ ਹੀ ਲੱਖਾਂ ਲੋਕਾਂ ਸਾਹਮਣੇ ਕੀਤੇ ਕੌਲ ਇਕਰਾਰ ਸੁਪਨਾ ਹੋ ਜਾਂਦੇ ਨੇ। ਅਤੇ ਉਹ ਮਨੁੱਖ ਜਿਹੜੇ ਇੱਕ ਦੂਜੇ ਦੇ ਦਿਲੋਂ ਸੁਨੇਹੀ ਪਰਮ ਮਿੱਤਰ ਪਰਮ ਪਿਆਰੇ ਬਣ ਕੇ ਲੋਕਾਂ ਦੀਆਂ ਅੱਖਾਂ ਵਿੱਚ ਭੁਲੇਖਾ ਪਾਉਂਦੇ, ਸਟੇਜਾਂ ਤੇ ਹੀ ਅਸਲੀਅਤ ਪ੍ਰਗਟ ਕਰਦੇ, ਇੱਕ ਦੂਜੇ ਨੂੰ ਅਤ ਘਟਿਆ ਦਰਜੇ ਦੀ ਦੂਸ਼ਣਬਾਜ਼ੀ ਲਾ ਕੇ ਬੇਪਤ ਕਰਦੇ ਵੇਖੇ ਜਾ ਸਕਦੇ ਹਨ। ਜਿਹੜੇ ਇੱਕ ਦੂਸਰੇ ਤੋਂ ਜਾਨ ਵਾਰਨ ਦੀਆਂ ਗੱਲਾਂ ਕਰਦੇ ਸਨ, ਉਹ ਹੀ ਇੱਕ ਦੂਜੇ ਦੀ ਜਾਨ ਲੈਣ ਲਈ ਲਲਕਾਰਦੇ ਹਨ। ਜੋ ਪਸੀਨੇ ਦੀ ਥਾਂ ਖੂਨ ਡੋਲਣ ਦੀ ਸਹੁੰ ਖਾਂਦੇ ਸਨ, ਉਹ ਉਸ ਦੇ ਡੁੱਲੇ ਖੂਨ ਤੇ ਪਸੀਨੇ ਦੀ ਛਿੱਟ ਸੁੱਟਣ ਤੋਂ ਵੀ ਗਰੇਜ਼ ਕਰਦੇ ਹਨ। ਜੋ ਕਿਸੇ ਸਮੇਂ ਕਿਸੇ ਨੂੰ ਪਿਓ ਕਹਿੰਦਾ ਸੀ, ਉਹ ਆਪਣੇ ਹੀ ਪਿਓ ਨੂੰ ਸਟੇਜ ਤੋਂ ਗਧਾ ਕਹਿੰਦਾ ਹੈ। ਕਾਰਨ ਕੀ? ਸਵਾਰਥ, ਲੋਭ। ਲੋਭੀ ਮਨੁੱਖ ਨੂੰ ਸਤਿਗੁਰਾਂ ਦੇ ਬਚਨਾਂ ਅਨੁਸਾਰ ਸੋਝ ਹੀ ਨਹੀਂ ਰਹਿੰਦੀ ਕਿ ਅੱਜ ਮੈਂ ਇਸ ਜ਼ੁਬਾਨ ਨਾਲ ਕੀ ਕਹਿ ਰਿਹਾ ਹਾਂ ਤੇ ਕੱਲ੍ਹ ਇਸ ਜ਼ੁਬਾਨ ਨਾਲ ਕੀ ਕਹਿ ਰਿਹਾ ਸੀ। ਸਾਹਿਬਾਂ ਨੇ ਬੜਾ ਸੁੰਦਰ ਪ੍ਰਮਾਣ ਦਿੱਤਾ ਹੈ, ਜਿਸ ਤਰ੍ਹਾਂ ਹਲਕ ਚੜ੍ਹਨ ਨਾਲ ਕੁੱਤਾ ਪਾਗਲ ਹੋ ਜਾਂਦਾ ਹੈ ਅਤੇ ਉਸ ਨੂੰ ਨਾ ਪਿਛਲਾ ਯਾਦ ਰਹਿੰਦਾ ਹੈ ਨਾ ਅਗਲੇ ਦੀ ਸੋਝੀ, ਉਸ ਨੂੰ ਤਾਂ ਆਪਣੇ ਬੇਗਾਨੇ ਦਾ ਅੰਤਰ ਵੀ ਨਹੀਂ ਰਹਿੰਦਾ, ਜਿਹੜਾ ਅੱਗੇ ਆ ਗਿਆ ਉਸ ਨੂੰ ਚੱਕ ਮਾਰੀ ਜਾਂਦਾ ਹੈ। ਇਸੇ ਤਰ੍ਹਾਂ ਲੋਭੀ ਮਨੁੱਖ ਨੂੰ ਵੀ ਜਦੋਂ ਲੋਭ ਦਾ ਝੱਲ ਚੜ੍ਹਦਾ ਹੈ ਨਾ, ਉਸ ਨੂੰ ਪਿਛਲਾ ਅਗਲਾ ਸਾਰਾ ਆਪਣਾ ਪਰਾਇਆ ਭੁੱਲ ਜਾਂਦਾ ਹੈ। ਲੋਭ ਦੀ ਪੂਰਤੀ ਲਈ, ਲਾਲਸਾ ਦੀ ਪ੍ਰਾਪਤੀ ਲਈ ਜੋ ਵੀ ਰੁਕਾਵਟ ਬਣਦਾ ਹੈ, ਉਸ ਨੂੰ ਦੂਰ ਕਰਨ ਲਈ ਉਸ ਨੂੰ ਜੋ ਕੁਝ ਵੀ ਕਰਨਾ ਪਵੇ ਉਹ ਕਰਦਾ ਹੈ, ਜੋ ਕੁਝ ਵੀ ਬੋਲਣਾ ਪਵੇ ਉਹ ਫਿਰ ਬੋਲਦਾ ਹੈ, ਗੁਰੂ ਪੀਰ ਦੀ ਸਹੁੰ ਵੀ ਖਾਣੀ ਪਵੇ ਬੜੀ ਖੁਸ਼ੀ ਨਾਲ ਖਾਂਦਾ ਹੈ। ਕੈਸਾ ਜਾਦੂਗਰੀ ਦੇ ਛਲੇਵੇਂ ਦਾ ਪਿਆਰ ਹੈ ਲੋਭ ਦਾ। ਸਾਹਿਬਾਂ ਦਾ ਪਾਵਨ ਬਚਨ ਹੈ ਨਟ ਰਾਗ ਵਿੱਚ, ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ, ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭੈ ਬਿਗਾਰੇ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਸ੍ਰੀ ਰਾਗ ਵਿੱਚ ਬਚਨ ਕਰਦੇ ਹਨ, ਜਿਉਂ ਕੂਕਰ ਹਰਕਾਇਆ ਧਾਵੈ ਦੈਦ ਸਜਾਏ, ਲੋਭੀ ਜੰਤ ਨਾ ਜਾਣਈ ਭਖ ਅਭਖ ਸਭ ਖਾਏ। ਲੋਭ ਮਨੁੱਖ ਦੇ ਸ਼ੁਭ ਗੁਣਾਂ ਨੂੰ ਕੱਜ ਲੈਂਦਾ ਹੈ। ਆਪਾਂ ਆਪਣੇ ਜੀਵਨ ਵਿੱਚ ਵੇਖਦੇ ਹਾਂ, ਕੋਈ ਮਨੁੱਖ ਚੰਗਾ ਕਾਰੀਗਰ ਹੈ, ਚੰਗਾ ਵਿਦਵਾਨ ਹੈ, ਚੰਗਾ ਗੁਣੀ ਹੈ, ਚੰਗਾ ਕਥਾਵਾਚਕ ਹੈ, ਅਤ ਦਰਜੇ ਦਾ ਸੁੰਦਰ ਕੀਰਤਨ ਕਰਨ ਵਾਲਾ ਚੰਗਾ ਕੀਰਤਨੀ ਹੈ ਜਾਂ ਉਪਦੇਸ਼ਕ ਹੈ, ਸਰਬ ਗੁਣ ਸੰਪੰਨ ਹੈ। ਪਰ ਜੇ ਲੋਭ ਲਾਲਚ ਦਾ ਅੰਦਰ ਵਾਸਾ ਹੈ, ਉਸ ਪ੍ਰਤੀ ਜੋ ਫਤਵਾ ਆਪਾਂ ਦਿੰਦੇ ਹਾਂ ਉਹ ਸਾਰਿਆਂ ਨੂੰ ਪਤਾ ਹੈ। ਜੇ ਕੋਈ ਐਸੇ ਮਨੁੱਖ ਪ੍ਰਤੀ ਤੁਹਾਡੀ ਰਾਏ ਵੀ ਜਾਣਨਾ ਚਾਹੇ ਨਾ, ਤੁਸੀਂ ਉਸ ਦੇ ਸਾਰੇ ਗੁਣ ਗਿਣਦੇ ਹੋ। ਠੀਕ ਹੈ ਜੀ, ਸਿਆਣਾ ਹੈ, ਵਿਦਵਾਨ ਹੈ, ਗੁਣੀ ਹੈ, ਗਿਆਨੀ ਹੈ, ਗਲਾ ਬਹੁਤ ਸੁਰੀਲਾ ਹੈ, ਬੁਲਾਰਾ ਇੰਨਾ ਚੰਗਾ ਕਿ ਸਰੋਤਿਆਂ ਨੂੰ ਕੀਲ ਲੈਂਦਾ ਹੈ। ਇਸ ਤਰ੍ਹਾਂ ਦੇ ਸਾਰੇ ਗੁਣ ਕਹਿ ਕੇ ਅਖੀਰ ਸਾਰਿਆਂ ਗੁਣਾਂ ਤੇ ਚਾਦਰ ਪਾ ਦਿੱਤੀ ਜਾਂਦੀ ਹੈ ਕਿ ਠੀਕ ਹੈ ਸਾਰੇ ਗੁਣ ਤਾਂ ਹੈਨ ਪਰ ਲਾਲਚੀ ਬਹੁਤ ਹੈ। ਦੂਸਰਾ ਸੁਣਨ ਵਾਲਾ ਵੀ ਗੁਣ ਸੁਣ ਕੇ ਮਨ ਵਿੱਚ ਉਸ ਪ੍ਰਤੀ ਸ਼ਰਧਾ ਭਾਵਨੀ ਬਣਾਉਂਦਾ ਰਹਿੰਦਾ ਹੈ, ਪਰ ਜਦੋਂ ਆਖਰੀ ਵਚਨ ਸੁਣਦਾ ਹੈ ਕਿ ਲਾਲਚੀ ਬਹੁਤ ਹੈ, ਇੰਨਾ ਸੁਣਦਿਆਂ ਸਾਰ ਹੀ ਉਸ ਦੇ ਮਨ ਵਿੱਚ ਉਸ ਗੁਣਵਾਨ ਪ੍ਰਤੀ ਬੇਸਤਕਾਰੀ ਉਤਪੰਨ ਹੋ ਜਾਂਦੀ ਹੈ। ਉਹ ਆਪ ਮੁਹਾਰੇ ਆਪਣਾ ਫਤਵਾ ਵੀ ਦੇ ਦਿੰਦਾ ਹੈ ਕਿ ਜੀ ਫਿਰ ਐਸੇ ਗੁਣੀ ਗਿਆਨੀ ਨੂੰ ਛੱਡ ਦਿਓ ਜਿਸਨੇ ਸਾਨੂੰ ਉਪਦੇਸ਼ ਕਰਨਾ ਹੈ, ਜੇ ਉਹ ਆਪ ਹੀ ਉਸ ਉਪਦੇਸ਼ ਦਾ ਧਾਰਨੀ ਨਹੀਂ ਤਾਂ ਫਿਰ ਸਾਡਾ ਕੀ ਸਵਾਰੇਗਾ। ਐਸੇ ਪ੍ਰੇਮੀ ਦੇ ਜੀਵਨ ਦੀ ਘਟਨਾ ਅੱਖਾਂ ਸਾਹਮਣੇ ਵੇਖਣ ਨੂੰ ਮਿਲੀ, ਜਿਨ੍ਹਾਂ ਦਾ ਗਲਾ ਬੜਾ ਸੁਰੀਲਾ, ਗੁਰੂ ਪਾਤਸ਼ਾਹ ਜੀ ਨੇ ਕੀਰਤਨ ਦੀ ਦਾਤ ਵੀ ਖੁੱਲ੍ਹੇ ਦਿਲ ਨਾਲ ਦਿੱਤੀ ਹੋਈ ਹੈ। 7000 ਰੁਪਏ ਇੱਕ ਘੰਟੇ ਦੇ ਕੀਰਤਨ ਦੀ ਮੋਖ ਭੇਟਾ ਵੀ ਲੈਂਦੇ ਹਨ। ਉਹਨਾਂ ਨੇ ਇੱਕ ਘਰ ਵਿੱਚ ਇਸ ਪ੍ਰਕਾਰ 7000 ਇੱਕ ਘੰਟੇ ਦੇ ਕੀਰਤਨ ਦੀ ਮੋਖ ਭੇਟਾ ਵੀ ਕਰ ਲਈ। ਘਰ ਵਾਲਿਆਂ ਦੀ ਮਜਬੂਰੀ ਹੋ ਗਈ। ਕੀਰਤਨ ਵਾਲੇ ਦਿਨ ਜਦ ਉਹ ਸੰਗਤ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਕਿ ਲੰਗਰ ਤਿਆਰੀ ਵਿੱਚ 10 ਮਿੰਟ ਦਾ ਸਮਾਂ ਬਾਕੀ ਰਹਿੰਦਾ ਸੀ। ਪਰਿਵਾਰ ਦੇ ਮੁਖੀ ਨੇ ਬੇਨਤੀ ਕੀਤੀ ਕਿ ਗੁਰੂ ਪਿਆਰਿਓ, 10 ਮਿੰਟ ਕਿਰਪਾ ਕਰਕੇ ਹੋਰ ਗੁਰੂ ਜਸ ਸਰਵਣ ਕਰਵਾ ਦਿਓ, ਅਜੇ ਲੰਗਰ ਵਿੱਚ ਥੋੜ੍ਹੀ ਜਿਹੀ ਢਿੱਲ ਹੈ। ਅਤ ਨਿਰਾਸ਼ਤਾ ਪਰਿਵਾਰ ਅਤੇ ਸਮੂਹ ਸੰਗਤ ਨੂੰ ਉਸ ਵੇਲੇ ਹੋਈ ਜਦੋਂ ਭਰੀ ਸੰਗਤ ਵਿੱਚ ਸਟੇਜ ਉੱਤੋਂ ਹੀ ਉਹਨਾਂ ਪ੍ਰੇਮੀਆਂ ਨੇ ਇਹ ਕਹਿ ਕੇ ਕੀਰਤਨ ਸਮਾਪਤ ਕਰ ਦਿੱਤਾ ਕਿ ਜਿੰਨਾ ਸਮਾਂ ਅਸੀਂ ਹੋਰ ਕੀਰਤਨ ਕਰਾਂਗੇ 7000 ਰੁਪਏ ਘੰਟੇ ਦੇ ਹਿਸਾਬ ਉਤਨੇ ਮਿੰਟਾਂ ਦੇ ਵਾਧੂ ਪੈਸੇ ਤੁਹਾਨੂੰ ਦੇਣੇ ਪੈਣਗੇ। ਸਟੇਜ ਸਕੱਤਰ ਨੇ ਪਰਿਵਾਰ ਪਾਸੋਂ ਪ੍ਰਵਾਨਗੀ ਲੈ ਕੇ ਕੀਰਤਨੀਆਂ ਸਿੰਘਾਂ ਨੂੰ ਨਾਂਹ ਕਰ ਦਿੱਤੀ ਤੇ 10 ਮਿੰਟ ਦਾ ਸਮਾਂ ਜੋ ਲੰਗਰ ਵਿੱਚ ਲੇਟ ਸੀ, ਕੀਰਤਨੀ ਸਿੰਘਾਂ ਦੀ ਸਾਰੀ ਘਟਨਾ ਸੰਗਤਾਂ ਨੂੰ ਦੱਸਦਿਆਂ ਅਤੇ ਉਹਨਾਂ ਦੀ ਕੌੜੀ ਸ਼ਿਫਟ ਸਲਾਹ ਸੰਗਤ ਨੂੰ ਸਰਵਣ ਕਰਵਾਉਂਦਿਆਂ ਪੂਰਾ ਕੀਤਾ। ਕੀਰਤਨੀਏ ਸਿੰਘ ਤਾਂ ਮਾਇਆ ਲੈ ਕੇ ਪਤਰਾ ਵਾਚ ਗਏ। ਸਾਰੀ ਸੰਗਤ ਨੇ ਬੁਰਾ ਬਹੁਤ ਮਨਾਇਆ। ਕੀਰਤਨ ਸਰਵਣ ਕਰਕੇ ਜਿੰਨਾ ਕੁ ਸੰਗਤਾਂ ਨੇ ਲਾਹਾ ਪ੍ਰਾਪਤ ਕੀਤਾ ਉਸ ਤੋਂ ਕਈ ਗੁਣਾ ਜ਼ਿਆਦਾ ਉਹਨਾਂ ਦੀ ਕੌੜੀ ਸਿਫਤੋ ਸਲਾਹ ਕਰਕੇ ਅਤੇ ਸੁਣ ਕੇ ਸੰਗਤਾਂ ਨੇ ਆਪਣੇ ਮਨ ਦੀ ਚੰਗੀ ਮਾੜੀ ਭੜਾਸ ਕੱਢੀ ਤੇ ਪਰਿਵਾਰ ਨੇ ਵੀ ਸਦਾ ਵਾਸਤੇ ਉਹਨਾਂ ਨੂੰ ਕੀਰਤਨ ਦੀ ਸੇਵਾ ਲਈ ਨਾਂ ਸੱਦਣ ਦਾ ਮਨ ਬਣਾ ਲਿਆ। ਅੱਜ ਤਕਰੀਬਨ 15 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ, ਮੋੜ ਇਸ ਇਲਾਕੇ ਵਿੱਚ ਉਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਲਾਇਆ। ਕੈਸਾ ਹੈ ਲਾਲਚ ਦਾ ਬੂਰ ਜੋ ਸੈਂਕੜੇ ਗੁਣਾਂ ਨੂੰ ਆਪਣੇ ਪਰਦੇ ਹੇਠ ਨੱਪ ਲੈਂਦਾ ਹੈ ਤੇ ਸਭ ਤੋਂ ਉੱਪਰ ਹੋ ਬੈਠਦਾ ਹੈ। ਮਿੱਠਾ ਰਸੀਲਾ ਬੋਲ, ਨਿਮਰਤਾ, ਕੋਮਲ ਗਲਾ, ਕੀਰਤਨ ਦੀ ਦਾਤ, ਬਾਣੀ ਦੀ ਯਾਦਾਸ਼ਤ, ਝੁਕ ਝੁਕ ਕੇ ਦੂਸਰੇ ਦੇ ਅੱਗੇ ਨਿਭਣ ਵਾਲੇ ਗੁਣ, ਸੋਹਣੀ ਸੂਰਤ, ਸੋਹਣਾ ਪਹਿਰਾਵਾ, ਸਾਰਾ ਲਾਲਚ ਦੀ ਚਾਦਰ ਹੇਠ ਅਲੋਪ ਹੋ ਗਿਆ। ਬਲਵੰਡ ਜੀ ਦਾ ਰਾਮਕਲੀ ਵਾਰ ਵਿੱਚ ਫਰਮਾਨ ਜੋ ਇਸ ਘਟਨਾ ਦੀ ਤਸਦੀਕ ਕਰਦਾ ਹੈ ਕਿ ਲੋਭ ਮਨੁੱਖ ਦੇ ਗੁਣਾਂ ਨੂੰ ਇਸ ਤਰ੍ਹਾਂ ਬਰਬਾਦ ਕਰ ਦਿੰਦਾ ਹੈ ਜਿਸ ਤਰ੍ਹਾਂ ਬੂਰ ਪਾਣੀ ਦਾ ਰੂਪ, ਰੰਗ, ਸਵਾਦ ਸਭ ਨਾਸ਼ ਕਰ ਦਿੰਦਾ ਹੈ। ਲੱਭ ਵਿਣਾਹੇ ਮਾਨਸਾਂ ਜਿਉਂ ਪਾਣੀ ਬੂਰ। ਸੱਤੇ ਅਤੇ ਬਲਵੰਡੇ ਜੀ ਜਿਨ੍ਹਾਂ ਦੀ ਇਹ ਬਾਣੀ ਹੈ ਇਹ ਉਹਨਾਂ ਦਾ ਆਪਣਾ ਨਿੱਜੀ ਅਨੁਭਵ ਹੈ ਕਿਉਂਕਿ ਕਿਸੇ ਸਮੇਂ ਉਹਨਾਂ ਉੱਪਰ ਵੀ ਭਾਵ ਸੱਤਾ ਜੀ ਤੇ ਬਲਵੰਡ ਜੀ ਉੱਪਰ ਵੀ ਲੋਭ ਹਾਵੀ ਹੋ ਗਿਆ ਸੀ ਜਿਸ ਕਾਰਨ ਗੁਰੂ ਘਰ ਵੱਲੋਂ ਫਟਕਾਰੇ ਗਏ ਸਨ। ਸੰਗਤ ਦੀਆਂ ਲਾਹਣਤਾਂ ਵੀ ਸਹਾਰਨੀਆਂ ਪਈਆਂ, ਸਰੀਰ ਵੀ ਰੋਗੀ ਹੋ ਗਏ। ਇਹ ਕਾਹਦੀ ਦੇਣ ਸੀ? ਲੋਭ ਦੀ। ਗੁਰੂ ਘਰ ਦੇ ਕੀਰਤਨੀਏ ਰਸੀਲਾ ਗਲਾ ਸੰਗਤ ਅਤੇ ਗੁਰੂ ਨੂੰ ਕੀਰਤਨ ਸਰਵਣ ਕਰਵਾ ਕੇ ਨਿੱਤ ਅਸੀਸਾਂ ਪ੍ਰਾਪਤ ਕਰਦੇ ਸਨ, ਪਰ ਲੋਭ ਦੇ ਮਨ ਉੱਪਰ ਹਾਵੀ ਹੋਣ ਸਦਕਾ ਅਸੀਸ ਦੀ ਥਾਂ ਬਦ ਅਸੀਸ ਦੇ ਭਾਗੀ ਬਣ ਕੇ ਗੁਰੂ ਘਰ ਵੱਲੋਂ ਨਕਾਰੇ ਗਏ। ਮੁੜ ਨਿਸ਼ਕਾਮ ਪਰਉਪਕਾਰੀ ਭਾਈ ਲੱਦਾ ਜੀ ਨੇ ਸਿਫਾਰਸ਼ੀ ਬਣ ਕੇ ਗੁਰੂ ਪਾਤਸ਼ਾਹ ਜੀ ਪਾਸੋਂ ਮੁਆਫੀ ਦਵਾਈ। ਸੋ ਕੈਸਾ ਹੈ ਲੋਭ ਜੋ ਅਸੀਸਾਂ ਨੂੰ ਵੀ ਬਦ ਅਸੀਸਾਂ ਵਿੱਚ ਬਦਲ ਦਿੰਦਾ ਹੈ। ਲੋਭ ਮਨੁੱਖ ਨੂੰ ਵਿਸ਼ਵਾਸਹੀਣ ਬਣਾ ਦਿੰਦਾ ਹੈ। ਲੋੜਾਂ ਦੀ ਪੂਰਤੀ ਤਾਂ ਹੋ ਸਕਦੀ ਹੈ ਪਰ ਲੋਭ ਦੀ ਤ੍ਰਿਪਤੀ ਕਦੇ ਨਹੀਂ ਹੁੰਦੀ। ਲੋਭੀ ਮਨੁੱਖ ਚਾਹੁੰਦਾ ਹੈ ਕਿ ਮਾਇਆ ਸਭ ਤੋਂ ਵੱਧ ਮੇਰੇ ਪਾਸ ਹੋਵੇ, ਸਭ ਤੋਂ ਉੱਚਾ ਮਰਤਬਾ ਮੈਨੂੰ ਮਿਲੇ, ਸਭ ਤੋਂ ਵਧੀਆ ਮਕਾਨ ਮੇਰਾ ਹੋਣਾ ਚਾਹੀਦਾ ਹੈ, ਮਾਣ ਸਤਿਕਾਰ ਸਭ ਤੋਂ ਜ਼ਿਆਦਾ ਮੇਰਾ ਹੋਣਾ ਲੋੜੀਏ। ਸਭ ਕੁਝ ਪ੍ਰਾਪਤ ਕਰਕੇ ਵੀ ਲੋਭੀ ਅਤ੍ਰਿਪਤ ਰਹਿੰਦਾ ਹੈ। ਸੰਸਾਰ ਵਿੱਚ ਵਿਚਰਦਿਆਂ ਅਸੀਂ ਅੱਖਾਂ ਨਾਲ ਵੇਖਦੇ ਤੇ ਕੰਨਾਂ ਨਾਲ ਲਾਲਚੀ ਮਨੁੱਖ ਦੀ ਸੋਚ ਸੁਣਦੇ ਹਾਂ। ਸਿਆਣੇ ਮਨੁੱਖ ਦੂਸਰਿਆਂ ਨੂੰ ਵੀ ਹਦਾਇਤ ਕਰਦੇ ਹਨ ਕਿ ਫਲਾਣਾ ਮਨੁੱਖ ਬੜਾ ਲਾਲਚੀ ਹੈ, ਉਸ ਦਾ ਇਤਬਾਰ ਨਾ ਕਰਿਓ, ਉਹ ਤਾਂ ਸਕੇ ਭਰਾ ਸਕੇ ਬਾਪ ਨੂੰ ਵੀ ਨਹੀਂ ਬਖਸ਼ਦਾ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਨੂੰ ਐਸੇ ਅਤ੍ਰਿਪਤੀ ਬਿਰਤੀ ਵਾਲੇ ਲੋਭੀ ਮਨੁੱਖ ਤੋਂ ਬਚਣ ਲਈ ਸੁਚੇਤ ਕੀਤਾ ਹੈ ਕਿ ਹੇ ਗੁਰਮੁਖ ਜਨੋ, ਜਿੱਥੋਂ ਤੱਕ ਵਸ ਚੱਲੇ ਲੋਭੀ ਮਨੁੱਖ ਦਾ ਕਦੇ ਭਰੋਸਾ ਨਹੀਂ ਕਰਨਾ। ਜੇ ਕਰੋਗੇ ਅਖੀਰ ਪਛਤਾਵਾ ਹੀ ਪੱਲੇ ਪਵੇਗਾ ਕਿਉਂਕਿ ਲੋਭੀ ਮਨੁੱਖ ਆਪਣੇ ਲਾਲਚ ਦੀ ਖਾਤਰ ਤੁਹਾਨੂੰ ਉੱਥੇ ਧੱਕਾ ਦੇ ਦੇਵੇਗਾ ਜਿੱਥੇ ਨਾ ਤੁਸੀਂ ਇੱਧਰ ਜੋਗੇ ਨਾ ਉੱਧਰ ਜੋਗੇ ਰਹੋਗੇ। ਐਸੇ ਥਾਂ ਧੋਖਾ ਦੇ ਕੇ ਸੁੱਟ ਦੇਵੇਗਾ ਜਿੱਥੋਂ ਤੁਹਾਨੂੰ ਤੁਹਾਡਾ ਹਮਦਰਦੀ ਮਨੁੱਖ ਮਦਦ ਵੀ ਨਹੀਂ ਕਰ ਸਕੇਗਾ, ਚਾਹੁੰਦਿਆਂ ਹੋਇਆ ਵੀ ਨਹੀਂ ਕੱਢ ਸਕੇਗਾ। ਜਿਹੜਾ ਵੀ ਕੋਈ ਪਰਮੇਸ਼ੁਰ ਤੋਂ ਭੁੱਲੇ ਨਾਲ ਦੋਸਤੀ ਪਾਵੇਗਾ ਸਮਝੋ ਉਹ ਆਪਣੇ ਮੂੰਹ ਤੇ ਖੋਟੇ ਸੰਸਕਾਰਾਂ ਦੇ ਕਾਲੇ ਦਾਗ ਹੀ ਲਵਾਵੇਗਾ। ਜਿੱਥੇ ਲੋਭੀ ਮਨੁੱਖ ਦੀ ਬਦਨਾਮੀ ਹੋਵੇਗੀ ਉੱਥੇ ਤੁਸੀਂ ਵੀ ਉਸ ਬਦਨਾਮੀ ਦੀ ਭਾਈਵਾਲੀ ਤੋਂ ਬਚ ਨਹੀਂ ਸਕੋਗੇ। ਲੋਭੀ ਲਾਲਚੀ ਮਨੁੱਖਾਂ ਦੇ ਇਸ ਸੰਸਾਰ ਵਿੱਚ ਵੀ ਤੇ ਪਰਲੋਕ ਵਿੱਚ ਵੀ ਮੂੰਹ ਕਾਲੇ ਹੁੰਦੇ ਹਨ। ਉਹ ਕੀਮਤੀ ਮਨੁੱਖਾ ਜਨਮ ਨੂੰ ਹਾਰ ਕੇ ਇਸ ਸੰਸਾਰ ਵਿੱਚੋਂ ਜਾਂਦੇ ਹਨ ਕਿਉਂਕਿ ਜਿੰਨੇ ਵੀ ਪਾਪ ਕਰਮ ਮਨੁੱਖ ਕਰਦਾ ਹੈ, ਚਾਹੇ ਚੋਰੀ ਹੈ, ਚਾਹੇ ਠੱਗੀ ਹੈ, ਚਾਹੇ ਵਿਸ਼ੇ ਵਿਕਾਰ ਹਨ, ਉਹ ਸਾਰੇ ਲੋਭ ਲਾਲਚ ਦੇ ਅਧੀਨ ਹੀ ਹੁੰਦੇ ਹਨ। ਇਹਨਾਂ ਸਾਰੇ ਪਾਪ ਕਰਮਾਂ ਦੇ ਪਿੱਛੇ ਡੋਰ ਹਿਲਾਉਣ ਵਾਲਾ ਲੋਭ ਹੀ ਹੈ। ਜਿਹੜਾ ਵੀ ਲੋਭੀ ਦੇ ਸ਼ਿਕੰਜੇ ਵਿੱਚ ਆ ਗਿਆ ਉਹ ਕਦੇ ਵੀ ਬਚ ਨਹੀਂ ਸਕਦਾ। ਤਦ ਹੀ ਸਾਹਿਬਾਂ ਨੇ ਪਾਵਨ ਬਚਨ ਕਰਕੇ ਸਾਨੂੰ ਸੁਚੇਤ ਕੀਤਾ ਹੈ ਕਿ ਲੋਭੀ ਕਾ ਵਿਸਾਹੋ ਨਾ ਕੀਜੀ ਕੀਜੈ ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੈ ਤੁਹੈ ਜਿੱਥੈ ਹੱਥ ਨਾ ਪਾਏ, ਮਨਮੁਖ ਸੇਤੀ ਸੰਗ ਕਰੇ ਮੂੰਹ ਕਾਲਖ ਦਾਗ ਲਗਾਏ, ਮੂੰਹ ਕਾਲੇ ਤਿੰਨ ਲੋਭੀਆਂ ਜਾਸਨ ਜਨਮ ਗਵਾਏ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਕਲਿਆਣ ਰਾਗ ਵਿੱਚ ਪਾਵਨ ਬਚਨ ਕਰਦੇ ਹਨ, ਸਾਕਤ ਸਵਾਨ ਕਹੀਐ ਬਹੁ ਲੋਭੀ, ਬਹੁ ਦੁਰਮਤ ਮੈਲ ਭਰੀ ਜੈ, ਆਪਨ ਸੁਆਏ ਕਰੈ ਬਹੁ ਬਾਤਾ, ਤਿਨਕਾ ਵਿਸਾਹੋ ਕਿਆ ਕੀਜੈ। ਲੋਭ ਅਧੀਨ ਮਨੁੱਖ ਹਰ ਵੇਲੇ ਪਾਪ ਕਰਮ ਹੀ ਚਿਤਵਦਾ ਰਹਿੰਦਾ ਹੈ। ਲੋਭੀ ਮਨੁੱਖ ਕਪਟ ਕਰਨ ਤੋਂ, ਫਰੇਬ ਕਰਨ ਤੋਂ ਜ਼ਰਾ ਵੀ ਗੁਰੇਜ਼ ਨਹੀਂ ਕਰਦਾ। ਆਪਣੇ ਮੰਤਵ ਨੂੰ ਪੂਰਾ ਕਰਨ ਲਈ ਪਖੰਡ ਵੀ ਕਰਨਾ ਪਵੇ ਅਵਸ਼ ਕਰਦਾ ਹੈ ਕਿਉਂਕਿ ਲੋਭੀ ਨੂੰ ਮਾਇਆ ਪਦਾਰਥ ਉੱਚਾ ਰੁਤਬਾ ਪ੍ਰਾਪਤ ਕਰਨ ਲਈ ਹਰ ਸਮੇਂ ਮਨ ਵਿੱਚ ਤ੍ਰਿਸ਼ਨਾ ਲੱਗੀ ਰਹਿੰਦੀ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲੱਗੇ। ਲੋਭ ਮਨ ਨੂੰ ਥਿਰ ਨਹੀਂ ਹੋਣ ਦਿੰਦਾ। ਸਾਰਾ ਆਤਮਕ ਪੰਧ ਮਨ ਦੀ ਇਕਾਗਰਤਾ ਮਨ ਦੀ ਸਥਿਰਤਾ ਤੇ ਖੜਾ ਹੈ। ਜਿੰਨਾ ਚਿਰ ਮਨ ਸਥਿਰ ਨਹੀਂ ਹੁੰਦਾ ਟਿਕਦਾ ਨਹੀਂ, ਉਨਾ ਚਿਰ ਮਨੁੱਖ ਆਤਮਕ ਉੱਨਤੀ ਕਰਕੇ ਆਤਮਕ ਤਰੱਕੀ ਕਰਕੇ ਪ੍ਰਭੂ ਵਿੱਚ ਅਭੇਦ ਨਹੀਂ ਹੋ ਸਕਦਾ। ਪਰ ਮਨੁੱਖ ਦੀ ਮੰਜ਼ਿਲ ਪ੍ਰਭੂ ਵਿੱਚ ਅਭੇਦਤਾ ਹੈ। ਤਦ ਹੀ ਸਤਿਗੁਰੂ ਜੀ ਨੇ ਸਾਰੀ ਬਾਣੀ ਵਿੱਚ ਦੁੰਦਰ ਬੰਧ ਹੋ ਸੁੰਦਰ ਭਾਵੋ ਦਾ ਉਪਦੇਸ਼ ਦਿੱਤਾ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਬਚਨ ਕਰਦੇ ਹਨ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1030 ਉੱਪਰ ਅੰਕਿਤ ਹੈ। ਘਰ ਰਹੋ ਰੇ ਮਨ ਮੁਗਧ ਇਆਨੇ, ਰਾਮ ਜਪੋ ਅੰਤਰਗਤ ਧਿਆਨੇ, ਲਾਲਚ ਛੋੜ ਰਚੋ ਅਪਰੰਪਰ, ਇਉਂ ਪਾਵੋ ਮੁਕਤ ਦੁਆਰਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਬਚਨ ਆਪਾਂ ਅਕਸਰ ਸਰਵਣ ਕਰਦੇ ਰਹਿੰਦੇ ਹਾਂ ਕਿ ਥਿਰ ਘਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਥਿਰ ਹੋ ਕੇ ਆਪਣੇ ਨਿੱਜ ਸਰੂਪ ਵਿੱਚ ਟਿਕਣ ਦੀ ਪ੍ਰੇਰਣਾ ਦਿੱਤੀ ਹੈ ਕਿ ਸਥਿਰ ਹੋਵੋ ਤਾਂ ਇਹ ਜੋ ਮਨੁੱਖਾ ਜਨਮ ਦੀ ਸਫਲਤਾ ਦਾ ਕਾਰਜ ਹੈ ਸਤਿਗੁਰੂ ਤੁਹਾਡਾ ਸਵਾਰ ਦੇਵੇਗਾ। ਪਰ ਸਾਡਾ ਮਨ ਕਰ ਕੀ ਰਿਹਾ ਹੈ? ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਮਕਲੀ ਰਾਗ ਵਿੱਚ ਫਰਮਾਨ ਕੀਤਾ ਹੈ, ਧਿਆਨ ਨਾਲ ਦੀਰਘ ਵਿਚਾਰ ਕਰੀਏ, ਸਾਨੂੰ ਵੀ ਪਤਾ ਚੱਲ ਜਾਵੇਗਾ। ਕਈ ਵਾਰ ਤਾਂ ਸਾਡਾ ਮਨ ਆਕਾਸ਼ ਵਿੱਚ ਉਡਾਰੀਆਂ ਮਾਰਦਾ ਹੈ, ਪਰ ਇਸ ਨੂੰ ਨੀਵਾਂ ਡਿੱਗਣ ਲੱਗਿਆਂ ਰੰਚਕ ਮਾਤਰ ਦੇਰ ਵੀ ਨਹੀਂ ਲੱਗਦੀ। ਐਸੀਆਂ ਨੀਵੀਆਂ ਚਿਤਵਨੀਆਂ ਚਿਤਵਦਾ ਹੈ ਕਿ ਜੇ ਕਿਤੇ ਉਹ ਚਿਤਵਨੀਆਂ ਸੰਸਾਰ ਵਿੱਚ ਪ੍ਰਗਟ ਹੋ ਜਾਣ ਤਾਂ ਸ਼ਾਇਦ ਮਨੁੱਖ ਸ਼ਰਮਸਾਰ ਹੋ ਕੇ ਇਸ ਜੀਵਨ ਨਾਲੋਂ ਮੌਤ ਨੂੰ ਤਰਜੀਹ ਦੇ ਦੇਵੇਗਾ। ਮਨੁੱਖੀ ਮਨ ਵਿਸ਼ੇ ਵਿਕਾਰਾਂ ਅਤੇ ਪਦਾਰਥਾਂ ਦੇ ਲੋਭ ਵਿੱਚ ਚੌਹੀ ਪਾਸੀ ਭਰਮਦਾ ਹੈ, ਕਿਤੇ ਇੱਕ ਥਾਂ ਥਿਰ ਹੋ ਕੇ ਨਹੀਂ ਬੈਠਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਪੰਨਾ 876 ਉੱਪਰ ਬਿਰਾਜਮਾਨ ਹੈ। ਕਬਹੂੰ ਜੀਅੜਾਯੂਬ ਚੜਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਸਵਾਲ ਬਣਦਾ ਹੈ, ਮਨ ਸਾਡਾ ਆਰਾਮ ਦੀ ਅੰਸ਼ ਹੈ, ਇਸ ਨੂੰ ਆਰਾਮ ਨਾਲ ਥਿਰ ਘਰ ਵਿੱਚ ਟਿਕ ਕੇ ਬੈਠ ਜਾਣਾ ਚਾਹੀਦਾ ਹੈ, ਇਸ ਦੇ ਨਾ ਟਿਕਣ ਦਾ ਕਾਰਨ ਕੀ ਹੈ? ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਗੌੜੀ ਰਾਗ ਵਿੱਚ ਦੱਸਿਆ ਹੈ ਕਿ ਮਨੁੱਖ ਦਾ ਮਨ ਇਸ ਕਰਕੇ ਨਹੀਂ ਟਿਕਦਾ ਕਿਉਂਕਿ ਮਨ ਨੇ ਤ੍ਰਿਸ਼ਨਾ ਦਾ ਸੰਗ ਕੀਤਾ ਹੈ, ਤੇ ਤ੍ਰਿਸ਼ਨਾ ਬਹੁਤ ਚੰਚਲ ਹੈ। ਤ੍ਰਿਸ਼ਨਾ ਕਦੇ ਵੀ ਥਿਰ ਨਹੀਂ ਹੁੰਦੀ ਅਤੇ ਆਪਣੇ ਸੰਗੀ ਮਨ ਨੂੰ ਵੀ ਨਾਲ ਹੀ ਭਟਕਾਈ ਫਿਰਦੀ ਹੈ। ਜਿੰਨਾ ਚਿਰ ਮਨ ਤ੍ਰਿਸ਼ਨਾ ਦੀ ਸੰਗਤ ਦਾ ਤਿਆਗ ਨਹੀਂ ਕਰਦਾ, ਉਹਨਾਂ ਚਿਰ ਮਨ ਥਿਰ ਨਹੀਂ ਹੋ ਸਕਦਾ। ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਗੌੜੀ ਰਾਗ ਵਿੱਚ ਪਾਵਨ ਬਚਨ, ਸਾਧੋ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਹੇ ਗੁਰਦੇਵ, ਆ ਮੈਂ ਆਪਣੇ ਮਨ ਦੀ ਪੀੜਾ ਆਪਣੇ ਮਨ ਦਾ ਦੁੱਖ ਕਿਸ ਨੂੰ ਦੱਸਾਂ? ਹੇ ਗੁਰਦੇਵ ਜੀਓ, ਮੇਰਾ ਮਨ ਦਸੋਂ ਦਿਸ਼ਾ ਵਿੱਚ ਹਰ ਸਮੇਂ ਭਟਕਦਾ ਰਹਿੰਦਾ ਹੈ ਕਿਉਂਕਿ ਤ੍ਰਿਸ਼ਨਾ ਅਤੇ ਲੋਭ ਨੇ ਮੇਰੇ ਮਨ ਨੂੰ ਫੜਿਆ ਹੋਇਆ ਹੈ, ਜਿਸ ਕਾਰਨ ਇੱਕ ਥਾਂ ਤੇ ਇਹ ਟਿਕ ਕੇ ਨਹੀਂ ਬੈਠਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੀ ਪਾਵਨ ਬਚਨ ਆਸਾ ਰਾਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 411 ਉੱਪਰ ਅੰਕਿਤ ਹੈ। ਬਿਰਥਾ ਕਹੋ ਕੌਣ ਸਿਓ ਮਨ ਕੀ, ਲੋਭ ਗ੍ਰਸਿਓ ਦਸਹੂੰ ਦਿਸ ਧਾਵਤ, ਆਸਾ ਲੱਗਿਓ ਧਨ ਕੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੀ ਪਾਵਨ ਬਚਨ ਅਗਾਂਹ ਵਾਚਦੇ ਹਾਂ। ਜਦੋਂ ਸਤਿਗੁਰੂ ਜੀ ਨੇ ਮਿਹਰ ਕਰਕੇ ਮੈਨੂੰ ਨਾਮ ਦਾ ਅਮੋਲਕ ਧਨ ਬਖਸ਼ਿਸ਼ ਕਰ ਦਿੱਤਾ, ਸਤਿਗੁਰੂ ਫਰਮਾਉਂਦੇ ਨੇ, ਫਿਰ ਨਾਮ ਦੀ ਬਰਕਤ ਨਾਲ ਮੇਰੇ ਮਨ ਨੂੰ ਟਿਕਾਓ ਮਿਲ ਗਿਆ, ਮਨ ਦੀ ਭਟਕਣਾ ਖਤਮ ਹੋ ਗਈ, ਮੇਰਾ ਮਨ ਨਿੱਜ ਸਰੂਪ ਵਿੱਚ ਟਿਕ ਗਿਆ। ਮਾਇਆ ਦੀ ਹੜਵਸ ਜੋ ਹਰ ਸਮੇਂ ਪਰੇਸ਼ਾਨ ਕਰਦੀ ਸੀ ਉਹ ਵੀ ਸਦਾ ਲਈ ਦੂਰ ਹੋ ਗਈ। ਸਤਿਗੁਰੂ ਜੀ ਦੇ ਨਾਮ ਦੀ ਬਰਕਤ ਦੁਆਰਾ ਹੁਣ ਮੈਨੂੰ ਲੋਭ ਅਤੇ ਮੋਹ ਸਪਰਸ਼ ਵੀ ਨਹੀਂ ਕਰਦਾ। ਮੈਂ ਦਿਨ ਰਾਤ ਪ੍ਰਭੂ ਭਗਤੀ ਵਿੱਚ ਲੀਨ ਰਹਿੰਦਾ ਹਾਂ। ਜਦੋਂ ਦਾ ਸਤਿਗੁਰੂ ਜੀ ਨੇ ਨਾਮ ਬਖਸ਼ਿਸ਼ ਕਰ ਦਿੱਤਾ ਹੈ, ਜਨਮ ਜਨਮ ਦਾ ਜੋ ਸਹਿੰਸਾ ਬਣਿਆ ਹੋਇਆ ਸੀ ਉਹ ਵੀ ਖਤਮ ਹੋ ਗਿਆ ਹੈ। ਸਾਰੀ ਦੀ ਸਾਰੀ ਤ੍ਰਿਸ਼ਨਾ ਮੇਰੇ ਅੰਦਰੋਂ ਖਤਮ ਹੋ ਗਈ ਹੈ। ਮੇਰਾ ਮਨ ਹੁਣ ਨਿੱਜ ਸੁੱਖ ਨੂੰ ਮਾਣਦਾ ਹੈ। ਇਹ ਸਾਰੀ ਬਖਸ਼ਿਸ਼ ਗੁਰੂ ਦੁਆਰਾ ਪ੍ਰਾਪਤ ਨਾਮ ਦੀ ਹੈ। ਆਪਣੇ ਜ਼ੋਰ ਆਪਣੀ ਚਤੁਰਾਈ ਨਾਲ ਨਾ ਤਾਂ ਤ੍ਰਿਸ਼ਨਾ ਤੋਂ, ਨਾ ਲੋਭ ਤੋਂ, ਨਾ ਮੋਹ ਤੋਂ ਛੁਟਕਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਤਾਂ ਜਾਂ ਕਉ ਹੋਤ ਦਿਆਲ ਕਿਰਪਾ ਨਿਧ, ਸੋ ਗੋਬਿੰਦ ਗੁਣ ਗਾਵੈ, ਇਸ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਸੰਤ ਰਾਗ ਵਿੱਚ ਪਾਵਨ ਬਚਨ ਸਰਵਣ ਕਰੀਏ। माई मैं तन पायो हर नाम, मन मेरो तावन ते छूटियो कर बैठो विश्राम रहाओ। माया ममता तन ते पागी उपजेओ निर्मल ज्ञान, लोभ मोह ए परस न साकै गही भगत भगवान। जन्म जन्म का संसार चूका रतन नाम जब पाया, तृष्णा सकल विनाशी मन ते निज सुख माहे समाया। जन्म जन्म का संसार चूका रतन नाम जब पाया, तृष्णा सकल विनाशी मन ते निज सुख माहे समाया। जां कौ होत दयाल कृपा निध सो गोबिंद गुण गावै, कहु नानक एह बिध की संपै को गुरमुख पावै। मन दी अस्थिरता भटकना लालच तृष्णा करके ही है। तृष्णा लालच गुरु मेहर अते नाम जप द्वारा खत्म हुंदे हन। तृष्णा जां लालच खत्म हुंदे ही महां संतोख दी दात सतगुरु बख्शिश कर दिंदे ने। सतगुरु जी दी मेहर नाल जदों गुरदेव जी नाम दी दात बख्शदे ने फिर मन नूं ना टिकण देण वाली तृष्णा खत्म हो जांदी है। तृष्णा खत्म हुंदे ही सारा मन निज घर विच थिर घर विच टिक जांदा है। धन गुरु अर्जन देव जी दा पावन बचन है, मन आनंद मंत्र गुर दिया त्रिसन बुझी मन निहचिलथिया। सतगुरु दे मंत्र रूपी नाम देण ते इह मन टिक गया, इह तृष्णा खत्म हो गई। तृष्णा बुझी मन निहचिलथिया, तृष्णा खत्म हो गई ते भटकदा मन स्थिर होके टिक करके निज घर विच टिका विच सहज विच आ गया। लोभ मनुख दा धर्म करम भी विखावे दा बन जांदा है, भाव लोभ इस जीव का धर्म करम भी विखावे वाला ही बना दिंदा है। लोभ विच ग्रसे हुए मनुख का धार्मिक करम विखावा ही हुंदा है। जे उपुन करता है, जे दान करता है, उसके पिछे भावना व्यापारी वाली हुंदी है। जिवें कोई व्यापारी 100 रुपया खर्चे तो उहदे मन की इच्छा हुंदी है कि मैनू इस सौदे विचों घट्टो घट दुगना नफा हो गए, कई बार वध दी भी आस रखता है। इस तरह लोभी मनुख जे दान भी करे, कोई परउपकार का कार्य भी करे, उस पुन दान पर उपकार दे पिछे भी भावना लैण दी ही हुंदी है, देण दी नहीं। मनुख कीते हुए परउपकार अते दान दे इवजाने विच गुरु परमेश्वर पासों हजारां गुणा वध मंगदा है। निरा परमेश्वर जी पासों ही नहीं मंगदा, सगो कीते हुए पुन दान परउपकार बदले लोकां पासों भी अपनी सोभा सुनण दी तीबर लालसा रखदा है। धन गुरु नानक देव पातशाह जी का पावन बचन है, दे मंगै सहसा गुणा ते नाल सोभ करे संसार। लोभ कारण हमेशा मन उपर मलीनता ही लगी रहिंदी है। मलीनता अधीन मनुख अनेक प्रकार के बुरे कर्म करता है। लोभ लालच की पूर्ति लई मनुख हमेशा झूठ बोलता है, लोक विखावे के कर्म करता है, जिस कारण दुखां नूं भोगण का भागी बनता है। धन गुरु अमरदास साहब जी का पावन बचन है मारू राग विच, अंतर लोभ मन मैलै मल लाए, मैले कर्म करे दुख पाए, कूड़ो कूड़ करे वाह पारा, कूड़ बोल दुख पाएंदा। परम सत्कार योग महापुरुष संत बाबा हरनाम सिंह जी की अखी वेखी घटना का इत्थे जिक्र करना जरूरी समझते हाँ कि आप जी का एक प्रेमी रजौरी गार्डन दिल्ली विच रिहा करता सी। काफी मायाधारी सी। आप जी की संगत का सदका भाव बाबा जी की संगत विच आ के उसने अमृत भी छक लिया, नेम दे नाल नितनेम भी करना, गुरु घर जाना भी आरंभ कर दिता। थोड़े समय पिछों दिल्ली के उस रजौरी गार्डन विच लोकल गुरद्वारा कमेटी की चोण हुई ते सारिया ने सर्वसम्मति नाल सरदार जी नूं गुरद्वारे का प्रधान बना दिता। सर्वसम्मति नाल प्रधान बन सदका सरदार जी बहुत खुश सन। आपने अमृत वेले उठ के इशनान करना, नितनेम करना, वेले होके साजरे ही गुरद्वारे पहुंच जाना, उत्थे लोड़ींदी सेवा ते दफ्तरी कारवाई करके 8-9 बजे घरे आना, दिने कार विहार करना, शाम नूं फिर गुरु घर की हाजरी भरनी। महापुरख बाबा जी दसिया करते सन कि सानू भी बड़ी खुशी महसूस हुई कि मायाधारी बंदा होके गुरु घर की सेवा विच इन्ना जुट पिया है। अमृत वेले ते शाम नूं दोवें टाइम ਪੂਰਾ ਪੂਰਾ ਨਿਤਨੇਮ ਕਰਨ ਲੱਗ ਪਿਆ। ਸਮਾਂ ਲੰਘਦਾ ਗਿਆ। ਅਗਲੇ ਸਾਲ ਬਾਬਾ ਜੀ ਮੁੜ ਦਿੱਲੀ ਗਏ, ਉਸੇ ਸਰਦਾਰ ਜੀ ਦੇ ਘਰ ਠਹਿਰੇ। ਸਵੇਰੇ 8 ਵਜੇ ਸਰਦਾਰ ਜੀ ਦੀ ਪਤਨੀ ਨੂੰ ਬਾਬਾ ਜੀ ਨੇ ਪੁੱਛਿਆ ਕਿ ਬੀਬੀ ਜੀ ਸਰਦਾਰ ਹੋਰ ਹੀ ਨਹੀਂ ਦੱਸੇ ਕਿ ਗੁਰਦੁਆਰਾ ਸਾਹਿਬ ਗਏ ਹੋਏ ਨੇ। ਬੀਬੀ ਨੇ ਉੱਤਰ ਦਿੱਤਾ, ਜੀ ਨਹੀਂ ਬਾਬਾ ਜੀ, ਸਰਦਾਰ ਜੀ ਅੱਜ ਕੱਲ੍ਹ ਗੁਰਦੁਆਰੇ ਨਹੀਂ ਜਾਂਦੇ, ਅਜੇ ਤੱਕ ਆਰਾਮ ਹੀ ਕਰ ਰਹੇ ਨੇ, ਸੁੱਤੇ ਪਏ ਹੋਏ ਹਨ। ਆਪਣੇ ਹਰ ਰੋਜ਼ ਦੇ ਨਿਯਮ ਅਨੁਸਾਰ ਜਦੋਂ ਤਿਆਰ ਹੋ ਕੇ ਸਰਦਾਰ ਜੀ ਬਾਬਾ ਜੀ ਨੂੰ ਮਿਲਣ ਵਾਸਤੇ ਆਏ, ਥੋੜ੍ਹੀ ਜਿਹੀ ਗੱਲਬਾਤ ਉਪਰੰਤ ਬਾਬਾ ਜੀ ਨੇ ਪੁੱਛਿਆ ਕਿ ਤੁਸੀਂ ਪਿਛਲੇ ਸਾਲ ਤਾਂ ਅੰਮ੍ਰਿਤ ਵੇਲੇ 3-4 ਵਜੇ ਉੱਠ ਕੇ ਨਿਤਨੇਮ ਕਰਕੇ ਗੁਰਦੁਆਰੇ ਵੀ ਹਾਜ਼ਰੀ ਭਰਨ ਚਲੇ ਜਾਂਦੇ ਸੀ, ਹੁਣ ਕੀ ਕਾਰਨ ਬਣੇ? ਤੁਸੀਂ ਦਿਨ ਚੜ੍ਹੇ ਤੱਕ ਸੁੱਤੇ ਹੀ ਰਹੇ ਹੋ। ਬਾਬਾ ਜੀ ਦੀ ਪੁੱਛ ਦੇ ਉੱਤਰ ਵਿੱਚ ਸਰਦਾਰ ਜੀ ਹੋਰਾਂ ਨੇ ਉੱਤਰ ਦਿੱਤਾ ਕਿ ਬਾਬਾ ਜੀ, ਜਿਵੇਂ ਤੁਸੀਂ ਆਪ ਹੀ ਕਿਹਾ ਹੈ ਕਿ ਮੈਂ ਸਵੇਰੇ ਉੱਠ ਕੇ ਨਿਤਨੇਮ ਕਰਕੇ ਗੁਰੂ ਘਰ ਦੀ ਸੇਵਾ ਵਿੱਚ ਤਤਪਰ ਹੋ ਜਾਂਦਾ ਸੀ, ਨਿਤਨੇਮ ਅਤੇ ਗੁਰਦੁਆਰੇ ਦੀ ਸੇਵਾ ਵਿੱਚ ਮੈਂ 1 ਦਿਨ ਵੀ ਨਾਗਾ ਨਹੀਂ ਪੈਣ ਦਿੱਤਾ। ਪਰ ਇਹਨਾਂ ਲੋਕਾਂ ਨੂੰ ਚੰਗੇ ਮਾੜੇ ਇਨਸਾਨ ਦੀ ਪਛਾਣ ਹੀ ਕੋਈ ਨਹੀਂ। ਐਤਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇਹਨਾਂ ਨੇ ਕੋਈ ਹੋਰ ਹੀ ਚੁਣ ਲਿਆ, ਜਿਸ ਕਾਰਨ ਮੇਰਾ ਮਨ ਬਹੁਤ ਪਰੇਸ਼ਾਨ ਹੋ ਗਿਆ ਅਤੇ ਮੈਂ ਨਿਤਨੇਮ ਵੀ ਕਰਨਾ ਛੱਡ ਦਿੱਤਾ ਅਤੇ ਗੁਰਦੁਆਰੇ ਵੀ ਜਾਣਾ ਹੀ ਛੱਡ ਦਿੱਤਾ। ਬਾਬਾ ਜੀ ਨੇ ਸਮਝਾਇਆ ਕਿ ਗੁਰਮੁਖਾ, ਨਿਤਨੇਮ ਕਰਨਾ ਜਾਂ ਗੁਰਦੁਆਰੇ ਗੁਰੂ ਘਰ ਦੇ ਦਰਸ਼ਨ ਕਰਨ ਇਸ ਵਾਸਤੇ ਥੋੜ੍ਹਾ ਜਾਣਾ ਹੈ ਕਿ ਸੰਗਤ ਮੈਨੂੰ ਗੁਰਦੁਆਰੇ ਦਾ ਪ੍ਰਧਾਨ ਬਣਾ ਦੇਵੇ। ਜੇ ਸੰਗਤ ਨੇ ਪ੍ਰਧਾਨ ਬਣਾ ਦਿੱਤਾ ਤਾਂ ਨਿਤਨੇਮ ਵੀ ਕਰਨਾ ਹੈ ਅਤੇ ਗੁਰਦੁਆਰੇ ਵੀ ਜਾਣਾ, ਅਤੇ ਜੇ ਅਗਲੇ ਸਾਲ ਪ੍ਰਧਾਨ ਨਾ ਬਣਾਇਆ ਤਾਂ ਲੋਕਾਂ ਨਾਲ ਰੋਸਾ ਕਰਕੇ ਗੁਰੂ ਘਰ ਵੀ ਅਤੇ ਨਿਤਨੇਮ ਵੀ ਤਿਆਗ ਦਿੱਤਾ। ਇਹ ਤਾਂ ਫਿਰ ਦੁਨਿਆਵੀ ਵਪਾਰ ਹੋਇਆ, ਗੁਰੂ ਨਾਲ ਪ੍ਰੇਮ ਤਾਂ ਕੋਈ ਨਾ ਹੋਇਆ। ਨਿਤਨੇਮ ਕਰਨਾ ਜਾਂ ਗੁਰਦੁਆਰੇ ਜਾਣਾ ਇਹ ਕਰਮ ਕੋਈ ਲੋਕਾਂ ਨੂੰ ਖੁਸ਼ ਕਰਨ ਵਾਸਤੇ ਥੋੜ੍ਹਾ ਕਰਨਾ, ਇਹ ਤਾਂ ਆਪਣੀ ਆਤਮਾ ਦੇ ਭਲੇ ਵਾਸਤੇ ਕਰਨਾ। ਕਾਫ਼ੀ ਪ੍ਰੇਰਨਾ ਦੇਣ 'ਤੇ ਸਰਦਾਰ ਹੋਰੀ ਮੰਨੇ ਕਿ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਕੱਲ੍ਹ ਤੋਂ ਫਿਰ ਨਿਤਨੇਮ ਕਰਨਾ ਆਰੰਭ ਕਰ ਦਿੰਦਾ ਹਾਂ, ਗੁਰੂ ਘਰ ਜਾਣਾ ਵੀ ਆਰੰਭ ਕਰ ਦਿੰਦਾ ਹਾਂ, ਵਰਨਾ ਮੈਂ ਤਾਂ ਮਨ ਵਿੱਚ ਸਭ ਕੁਝ ਛੱਡ ਦੇਣ ਦਾ ਹੀ ਫੈਸਲਾ ਕੀਤਾ ਹੋਇਆ ਸੀ। ਸੋ ਸਾਡਾ ਵੀ ਕਿਤੇ ਦਿੱਲੀ ਵਾਲੇ ਇਸ ਸਰਦਾਰ ਜੀ ਵਾਲਾ ਹਾਲ ਹੀ ਹੈ। ਬਹੁਤਾਤ ਵਿੱਚ ਸੰਸਾਰਕ ਪਦਵੀ, ਪਦਾਰਥਾਂ ਦੀ ਪ੍ਰਾਪਤੀ, ਵਾਹ ਵਾਹ ਖੱਟਣ ਵਾਸਤੇ ਧਰਮ ਕਮਾਇਆ ਜਾਂਦਾ ਹੈ, ਪਰ ਐਸਾ ਲੋਕ ਵਿਖਾਵੇ ਦਾ ਧਰਮ ਗੁਰੂ ਦਰ ਵਿੱਚ ਪ੍ਰਵਾਨ ਨਹੀਂ ਹੁੰਦਾ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਬਚਨ ਪੰਨਾ 1423 ਉੱਪਰ ਅੰਕਿਤ ਹੈ, ਕਰਮ ਧਰਮ ਸੁਚ ਸੰਜਮ ਕਰਹਿ ਅੰਤਰ ਲੋਭ ਵਿਕਾਰ, ਨਾਨਕ ਮਨਮੁਖ ਜੇ ਕਮਾਵੈ ਸੋ ਥਾਂ ਨਾ ਪਵੈ ਦਰਗਹਿ ਹੋਏ ਖੁਆਰ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਜੀਵਨ ਵਿੱਚ ਇੱਕ ਘਟਨਾ, ਇੱਕ ਸਾਖੀ ਆਉਂਦੀ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਜਗਨਨਾਥਪੁਰੀ ਗਏ, ਉੱਥੇ ਇੱਕ ਵੈਸ਼ਨਵ ਸਾਧੂ ਨੇ ਪ੍ਰਸਿੱਧ ਕਰ ਰੱਖਿਆ ਸੀ ਕਿ ਜਦੋਂ ਉਹ ਆਂਟ ਦੇ ਨਾਲ, ਭਾਵ ਅੰਗੂਠੇ ਅਤੇ ਨਾਲ ਦੀਆਂ ਦੋ ਉਂਗਲਾਂ ਨੂੰ ਨੱਕ ਦੇ ਨਾਲ ਨੱਕ ਨੂੰ ਪਕੜਨਾ, ਉਸ ਨੂੰ ਆਂਟ ਕਿਰਿਆ ਆਖਦੇ ਨੇ, ਆਂਟ ਦੇ ਨਾਲ ਨੱਕ ਫੜ ਕੇ ਸਮਾਧੀ ਲਾਉਂਦਾ ਹੈ ਤਾਂ ਇੱਕਦਮ ਉਸ ਦੀ ਬਿਰਤੀ ਸ਼ਿਵਪੁਰੀ ਚਲੇ ਜਾਂਦੀ ਹੈ। ਉੱਥੇ ਪੁੱਜਣ ਸਾਰ ਉਸ ਨੂੰ ਤਿੰਨਾਂ ਲੋਕਾਂ ਦੀ ਖਬਰ ਹੋ ਜਾਂਦੀ ਹੈ। ਜਿਸਨੇ ਵੀ ਸਵਰਗ ਵਿੱਚ ਥਾਂ ਸੁਰੱਖਿਅਤ ਕਰਾਉਣੀ ਹੋਵੇ, ਉਹ ਮੇਰੇ ਲੋਟੇ ਵਿੱਚ ਪੈਸੇ ਪਾਓ, ਜਿੰਨੀ ਮਾਇਆ ਪਾਓਗੇ ਉਨੇ ਵੱਧ ਸਮੇਂ ਲਈ ਸਵਰਗ ਵਿੱਚ ਉਸ ਨੂੰ ਜਗ੍ਹਾ ਮੈਂ ਲਿਆ ਦਿਆਂਗਾ। ਲੋਕਾਂ ਦੀ ਭੇਡ ਚਾਲ, ਬਿਨਾਂ ਮਿਹਨਤ ਕੀਤਿਆਂ, ਬਿਨਾਂ ਮੁਸ਼ਕਤ ਕੀਤਿਆਂ, ਬਿਨਾਂ ਕੋਈ ਕਮਾਈ ਕੀਤਿਆਂ ਸਵਰਗ ਦੀ ਲਾਲਸਾ ਸਾਰਿਆਂ ਦੇ ਮਨ ਵਿੱਚ। ਅਨੇਕਾਂ ਲੋਕ ਸਵਰਗ ਵਿੱਚ ਮਾਇਆ ਖਰਚ ਕੇ ਆਪਣੇ ਲਈ ਥਾਂ ਰਿਜ਼ਰਵ ਕਰਾਉਣ ਲੱਗ ਪਏ, ਜਮ੍ਹਾਂ ਕਰਾਉਣ ਲੱਗ ਪਏ ਪੈਸੇ ਉਸ ਦੇ ਲੋਟੇ ਵਿੱਚ। ਵੈਸ਼ਨਵ ਦੀਆਂ ਮੌਜਾਂ ਬਣ ਗਈਆਂ। ਅਗਾਂਹ ਕਿਸੇ ਨੂੰ ਸਵਰਗ ਮਿਲੇ ਜਾਂ ਨਾ ਮਿਲੇ, ਪਰ ਵੈਸ਼ਨਵ ਦਾ ਸਵਰਗ ਤਾਂ ਇੱਥੇ ਹੀ ਬਣ ਗਿਆ। ਸਤਿਗੁਰੂ ਜੀ ਇਸ ਦਾ ਪਖੰਡ ਕੁਝ ਚਿਰ ਤਾਂ ਦੇਖਦੇ ਰਹੇ, ਫਿਰ ਅੱਗੇ ਵਧੇ। ਵੈਸ਼ਨਵ ਦਾ ਮਾਇਆ ਪਾਉਣ ਵਾਲਾ ਲੋਟਾ ਚੁੱਕ ਕੇ ਉਸ ਦੀ ਪਿੱਠ ਪਿੱਛੇ ਰੱਖ ਦਿੱਤਾ। ਜਦੋਂ ਉਸ ਵੈਸ਼ਨਵ ਸਾਧੂ ਨੇ ਅੱਖ ਖੋਲ੍ਹੀ, ਸਾਹਮਣੇ ਪੈਸਿਆਂ ਵਾਲਾ ਲੋਟਾ ਨਾ ਵੇਖ ਕੇ ਬਹੁਤ ਤਿਲਮਿਲਾਇਆ। ਕਹਿਣ ਲੱਗਾ, ਬਤਾਓ ਹਮਾਰਾ ਪੈਸੇ ਵਾਲਾ ਲੋਟਾ ਕਹਾਂ ਹੈ, ਜਲਦੀ ਬਤਾਓ, ਨਹੀਂ ਤਾਂ ਮੈਂ ਸ਼ਰਾਬ ਦੇ ਦੂੰਗਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਮੁਸਕਰਾਏ ਤੇ ਆਖਣ ਲੱਗੇ ਕਿ ਤੂੰ ਤਾਂ ਅੱਖਾਂ ਬੰਦ ਕਰਕੇ ਤਿੰਨਾਂ ਲੋਕਾਂ ਦੀਆਂ ਖਬਰਾਂ ਦਿੰਦਾ ਸੀ, ਪਰ ਤੈਨੂੰ ਤੇਰੇ ਆਪਣੇ ਪਿੱਛੇ ਪਿਆ ਹੋਇਆ ਲੋਟਾ ਹੀ ਨਜ਼ਰ ਨਹੀਂ ਆਉਂਦਾ। ਵੈਸ਼ਨਵ ਦੀ ਇਹ ਕਿਰਿਆ ਵੇਖ ਕੇ ਸਤਿਗੁਰਾਂ ਨੇ ਉੱਥੇ ਪਾਵਨ ਬਚਨ ਉਚਾਰਨ ਕੀਤਾ, ਜੋ ਧਨਾਸਰੀ ਰਾਗ ਵਿੱਚ ਸਾਡੀ ਅਗਵਾਈ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਪੰਨਾ 662 ਉੱਪਰ ਬਿਰਾਜਮਾਨ ਹੈ। ਅੱਖੀ ਤਾਂ ਮੀਟੈ ਨਾਕ ਪਕੜੈ ਠੱਗਣ ਕਉ ਸੰਸਾਰ, ਆਂਟ ਛੇਤੀ ਨਾਕ ਪਕੜੈ ਸੂਝ ਤੇ ਤਿੰਨ ਲੋ, ਮਗਰ ਪਾਛੈ ਕਛ ਨ ਸੂਝੈ ਇਹੋ ਪਦਮ ਅਲੋ। ਕੈਸਾ ਹੈ ਲੋਭ ਜੋ ਧਰਮ ਨੂੰ ਵੀ ਪਖੰਡ ਵਿੱਚ ਬਦਲ ਦਿੰਦਾ ਹੈ। ਸਤਿਗੁਰੂ ਕਿਰਪਾ ਕਰੇ ਅਜਿਹੇ ਲੋਭ ਤੋਂ ਸਾਡਾ ਪਿੱਛਾ ਛੁਡਾ ਦੇਵੇ। ਲੋਭ ਮਨੁੱਖ ਦੀ ਸੁਤੰਤਰਤਾ ਵੀ ਖੋਹ ਲੈਂਦਾ ਹੈ। ਪਰਮੇਸ਼ਰ ਜੀ ਦਾ ਸੁਭਾਅ ਦੇਣ ਦਾ ਹੈ, ਉਹ ਹਮੇਸ਼ਾ ਦਿੰਦੇ ਹੀ ਰਹਿੰਦੇ ਨੇ, ਕਿਸੇ ਪਾਸੋਂ ਲੈਂਦੇ ਨਹੀਂ। ਲੈਣ ਵਾਲੇ ਨਾਸ਼ ਹੋ ਜਾਂਦੇ ਨੇ ਪਰ ਦਾਤਾ ਦੇਈ ਹੀ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇਹ ਬਚਨ ਆਪਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚ ਹਰ ਰੋਜ਼ ਪੜ੍ਹਦੇ ਹਾਂ, ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੀ। ਪਰਮੇਸ਼ਰ ਜੀ ਨੇ ਮਨੁੱਖ ਨੂੰ ਵੀ ਦੇਣ ਬਿਰਤੀ ਦਾ ਮਾਲਕ ਬਣਾਇਆ ਸੀ, ਪਰ ਲੋਭ ਲਾਲਚ ਦੇ ਪ੍ਰਭਾਵ ਅਧੀਨ ਮਨੁੱਖ ਆਪਣਾ ਅਸਲੀ ਸੁਭਾਅ ਭੁੱਲ ਗਿਆ, ਲੈਣ ਬਿਰਤੀ ਦਾ ਧਾਰਨੀ ਬਣ ਗਿਆ। ਲੈਣਾ ਕਿਸ ਪਾਸੋਂ ਹੁੰਦਾ ਹੈ? ਲੈਣਾ ਕਿਸੇ ਪਾਸੋਂ ਹੁੰਦਾ ਹੈ, ਪਰ ਜਿਸ ਪਾਸੋਂ ਲੈਣਾ ਹੁੰਦਾ ਹੈ ਉਸ ਦੀ ਜਾਂ ਤਾਂ ਅਧੀਨਗੀ ਕਬੂਲਣੀ ਪੈਂਦੀ ਹੈ ਜਾਂ ਫਿਰ ਉਸ ਦੀ ਖੁਸ਼ਾਮਦ ਕਰਨੀ ਪਵੇਗੀ। ਪਰਾਈ ਅਧੀਨਗੀ ਵਿੱਚ ਕਦਾਚਿਤ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ, ਪਰ ਅਧੀਨ ਸੁਪਨੇ ਸੁੱਖ ਨਾ ਹੈ। ਬਾਬਾ ਫਰੀਦ ਜੀ ਨੇ ਤਾਂ ਇਸ ਤੋਂ ਵੀ ਅਗਲੀ ਗੱਲ ਆਖ ਦਿੱਤੀ ਕਿ ਹੇ ਪਰਮਾਤਮਾ, ਜੇ ਮੈਨੂੰ ਲੋੜਾਂ ਦੀ ਪੂਰਤੀ ਲਈ ਕਿਸੇ ਦੇ ਦਰ ਤੇ ਜਾ ਕੇ ਬੈਠਣਾ ਪਵੇ ਨਾ ਤਾਂ ਕਿਰਪਾ ਕਰੀ ਇਹੋ ਜਿਹਾ ਸਮਾਂ ਮੈਨੂੰ ਨਾ ਦੇਵੇ। ਪਰਾਏ ਦਰ ਤੇ ਜਾ ਕੇ ਮੰਗਣ ਨਾਲੋਂ ਤਾਂ ਮੈਨੂੰ ਮੌਤ ਚੰਗੀ ਹੈ। ਬਾਬਾ ਫਰੀਦ ਜੀ ਦਾ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1380 ਤੇ ਅੰਕਿਤ ਹੈ। ਫਰੀਦਾ, ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਜੀਓ ਸਰੀਰੋਂ ਹੁਲੇ। ਪਰ ਲੋਭ ਦੀ ਤ੍ਰਿਪਤੀ ਵਾਸਤੇ ਮਨੁੱਖ ਮਨੁੱਖਾਂ ਦੇ ਦਰ ਤੇ ਜਾ ਕੇ ਵੀ ਬੈਠਦਾ ਹੈ ਤੇ ਹੱਥ ਵੀ ਅੱਡਦਾ। ਜੋ ਅਸਲੀ ਕਰਮ ਨਾਮ ਜਪ ਕੇ ਬੰਦਗੀ ਕਰਕੇ ਬੇਪਰਵਾਹ ਵਾਲੀ ਜ਼ਿੰਦਗੀ ਗੁਜ਼ਾਰਨ ਦਾ ਸੀ ਉਹ ਭੁੱਲ ਜਾਂਦਾ ਹੈ। ਹੁੰਦਾ ਕੀ ਹੈ ਕਿ ਸੁੱਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੈ ਦੁਆਰ ਸਵਾਨ ਜਿਉਂ ਡੋਲਤ, ਨੈ ਸੁਧ ਰਾਮ ਭਜਨ ਕੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਬਚਨ। ਬੇਪਰਵਾਹੀ ਵਾਲਾ ਸੁਤੰਤਰ ਜੀਵਨ ਲੋਭ ਰਹਿਤ ਹੋ ਕੇ ਸੰਤੋਖੀ ਬਣ ਕੇ ਹੀ ਜੀਵਿਆ ਜਾ ਸਕਦਾ ਹੈ। ਈਰਾਨ ਦੇ ਇੱਕ ਸੂਫੀ ਫਕੀਰ ਦੀ ਗਾਥਾ ਹੈ, ਸ਼ਾਇਦ ਇਹ ਸਰਵਣ ਕਰਕੇ ਸਪਸ਼ਟਤਾ ਹੋਰ ਵਧੇਵੇ ਹੋਵੇ। ਉੱਗਿਆ ਹੋਇਆ ਸਾਈਂ ਦਰਵੇਸ਼ ਆਪਣੀ ਝੌਂਪੜੀ ਦੇ ਬਾਹਰ ਕੰਧ ਦੇ ਨਾਲ ਢੋ ਲਾ ਕੇ ਸਿਆਲ ਰੁੱਤ ਦੀ ਮੱਠੀ ਮੱਠੀ ਨਿੱਘੀ ਧੁੱਪ ਦਾ ਆਨੰਦ ਮਾਣ ਰਿਹਾ ਸੀ। ਈਰਾਨ ਦੇ ਬਾਦਸ਼ਾਹ ਨੇ ਸਾਈਂ ਫਕੀਰ ਦੀ ਸੋਭਾ ਬਹੁਤ ਸੁਣੀ ਹੋਈ ਸੀ, ਮਨ ਵਿੱਚ ਦਰਸ਼ਨ ਕਰਨ ਦੀ ਅਭਿਲਾਖਾ ਪੈਦਾ ਹੋਈ। ਪ੍ਰੋਗਰਾਮ ਬਣਾ ਕੇ ਬਾਦਸ਼ਾਹ ਸਾਈਂ ਦਰਵੇਸ਼ ਦੇ ਦਰਸ਼ਨਾਂ ਵਾਸਤੇ ਪੁੱਜਾ। ਮੁਰੀਦਾਂ ਨੂੰ ਪੁੱਛ ਕੇ ਫਕੀਰ ਸਾਈਂ ਦੇ ਦਰਸ਼ਨ ਕੀਤੇ। ਉਹ ਅਲਬੇਲਾ ਫਕੀਰ ਸਾਈਂ ਜਿਵੇਂ ਆਪਣੀ ਮੌਜ ਵਿੱਚ ਧੁੱਪ ਸੇਕ ਰਿਹਾ ਸੀ, ਉਸੇ ਹਾਲ ਆਨੰਦ ਵਿੱਚ ਬੈਠਾ ਰਿਹਾ। ਫਕੀਰ ਨੇ ਰਾਜੇ ਨੂੰ ਲਾਗੇ ਪਈ ਸਫ਼ ਤੇ ਬੈਠਣ ਦਾ ਇਸ਼ਾਰਾ ਕਰ ਦਿੱਤਾ। ਥੋੜ੍ਹਾ ਸਮਾਂ ਬਚਨ ਬਿਲਾਸ ਕਰਨ ਉਪਰੰਤ ਰਾਜੇ ਨੇ ਫਕੀਰ ਸਾਈਂ ਨੂੰ ਇਮਾਰਤ ਦੀ ਸੇਵਾ ਕਰਨ ਦੀ ਅਭਿਲਾਖਾ ਪ੍ਰਗਟਾਈ, ਪਰ ਉਸ ਰੰਗ ਰਤੜੇ ਫਕੀਰ ਸਾਈਂ ਨੇ ਸੇਵਾ ਲੈਣ ਤੋਂ ਇਨਕਾਰ ਕਰ ਦਿੱਤਾ। ਬਾਦਸ਼ਾਹ ਦੇ ਜਾਣ ਪਿੱਛੋਂ ਮਰੀਦਾਂ ਨੇ ਫਕੀਰ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ, ਬਾਦਸ਼ਾਹ ਆਪ ਚੱਲ ਕੇ ਤੁਹਾਡੇ ਦਰਸ਼ਨਾਂ ਨੂੰ ਆਇਆ, ਉਸ ਨੇ ਡੇਰੇ ਦੀ ਸੇਵਾ ਕਰਨ ਵਾਸਤੇ ਤੁਹਾਨੂੰ ਆਖਿਆ ਪਰ ਤੁਸੀਂ ਸੇਵਾ ਕਰਾਉਣ ਤੋਂ ਇਨਕਾਰ ਕਰ ਦਿੱਤਾ। ਤੁਹਾਨੂੰ ਪਤਾ ਹੀ ਹੈ ਕਿ ਇਬਾਦਤ ਕਰਨ ਵਾਲਾ ਕੋਠਾ ਵੀ ਚਾਹੁੰਦਾ ਹੈ, ਰਹਾਇਸ਼ੀ ਕਮਰਿਆਂ ਦੇ ਬਾਲੇ ਸ਼ਤੀਰ ਵੀ ਬਦਲਣ ਵਾਲੇ ਹਨ, ਆਪ ਦੀ ਰਹਾਇਸ਼ਗਾਹ ਤਾਂ ਬਹੁਤ ਹੀ ਖਸਤਾ ਹਾਲਤ ਵਿੱਚ ਹੈ, ਤੁਸੀਂ ਮਾੜਾ ਜਿਹਾ ਇਸ਼ਾਰਾ ਕਰ ਦਿੰਦੇ ਸਾਡੀ ਸਾਰੀ ਖਾਨਗਾਹ ਪੱਕੀ ਬਣ ਜਾਣੀ ਸੀ, ਬਾਦਸ਼ਾਹ ਨੂੰ ਤਾਂ ਕੋਈ ਫਰਕ ਪੈਣਾ ਨਹੀਂ ਸੀ। ਮੁਰੀਦਾਂ ਦੀ ਗੱਲ ਸੁਣ ਕੇ ਫਕੀਰ ਬੜੇ ਜਲਾਲ ਵਿੱਚ ਆਏ, ਆਪਣੇ ਮੁਰੀਦਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਮੁਰੀਦੋ ਧਿਆਨ ਦੇ ਕੇ ਮੇਰੀ ਇੱਕ ਗੱਲ ਸੁਣੋ, ਜੇ ਅੱਜ ਆਪਾਂ ਰਾਜੇ ਪਾਸੋਂ ਮੰਗ ਕੇ ਰਹਾਇਸ਼ੀ ਤੇ ਇਬਾਦਤ ਵਾਲੇ ਕਮਰੇ ਪੱਕੇ ਕਰਵਾ ਲੈਂਦੇ ਨਾ, ਕੱਲ ਨੂੰ ਅਸੀਂ ਲੱਤਾਂ ਪਸਾਰ ਕੇ ਨਹੀਂ ਸੀ ਬੈਠ ਸਕਦੇ। ਥੋੜੇ ਜਿਹੇ ਲਾਲਚ ਦੀ ਖਾਤਰ ਜੇ ਅਸੀਂ ਆਪਣੀ ਆਜ਼ਾਦੀ ਨੂੰ ਵੇਚ ਦਿੰਦੇ ਨਾ, ਮੁੜ ਜਦੋਂ ਰਾਜਾ ਸਾਡੇ ਪਾਸ ਆਉਂਦਾ ਸਾਨੂੰ ਗੁਲਾਮਾਂ ਵਾਂਗੂ ਹੱਥ ਜੋੜ ਕੇ ਉਸ ਨੂੰ ਜੀ ਆਇਆਂ ਕਹਿਣਾ ਪੈਣਾ ਸੀ। ਯਾਦ ਰੱਖੋ, ਜਿਹੜਾ ਕਿਸੇ ਦੇ ਅੱਗੇ ਹੱਥ ਅੱਡਦਾ ਹੈ ਉਹ ਕਦੀ ਲੱਤਾਂ ਪਸਾਰ ਕੇ ਬੇਫਿਕਰੀ ਦਾ ਜੀਵਨ ਨਹੀਂ ਜੀਉ ਸਕਦਾ। ਜੇ ਮੰਗਣਾ ਹੀ ਹੈ ਤਾਂ ਉਸ ਅੱਲਾ ਤਾਲਾ ਪਾਸੋਂ ਮੰਗੋ ਜੋ ਦੇ ਕੇ ਕਦੀ ਅਹਿਸਾਨ ਨਹੀਂ ਜਿਤਾਉਂਦਾ। ਜੇ ਸੁਤੰਤਰ ਬੇਪਰਵਾਹੀ ਵਾਲਾ ਜੀਵਨ ਜਿਉਣਾ ਚਾਹੁੰਦੇ ਹੋ ਤਾਂ ਸੰਤੋਖੀ ਬਣੋ, ਲਾਲਚੀ ਮੰਗ ਤੇ ਨਾ ਬਣੋ। ਸਤਿਗੁਰੂ ਜੀ ਦਾ ਬਚਨ ਹੈ ਕਿ ਜਿਹੜਾ ਲੋਭ ਲਾਲਚ ਦਾ ਤਿਆਗੀ ਬਣ ਜਾਂਦਾ ਹੈ ਉਸ ਦੇ ਹਿਰਦੇ ਘਰ ਵਿੱਚ ਸਦਾ ਸਦਾ ਲਈ ਖੁਸ਼ੀਆਂ ਆਨੰਦ ਖੇੜੇ ਆਟਕਦੇ ਹਨ। ਗੁਰੂ ਉਸ ਨੂੰ ਸਮ ਦ੍ਰਿਸ਼ਟੀ ਬਖਸ਼ਿਸ਼ ਕਰ ਦਿੰਦਾ ਹੈ। ਇਸ ਦੇ ਉਲਟ ਜੋ ਲੋਭ ਲਾਲਚ ਵਿੱਚ ਫਸਿਆ ਰਹਿੰਦਾ ਹੈ ਉਸ ਨੂੰ ਕਦੇ ਵੀ ਖੁਸ਼ੀ ਜਾਂ ਆਨੰਦ ਪ੍ਰਾਪਤ ਨਹੀਂ ਹੁੰਦਾ। ਉਸ ਦੀ ਲੋਭੀ ਬਿਰਤੀ ਉਸ ਨੂੰ ਸਦਾ ਗੁਲਾਮੀ ਵਿੱਚ ਫਸਾਈ ਰੱਖਦੀ ਹੈ। ਲਾਲਚ ਦੇ ਤਿਆਗੀ ਨੂੰ ਕੀ ਪ੍ਰਾਪਤ ਹੈ? ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਾਰੂ ਦੀ ਵਾਰ ਵਿੱਚ ਪੰਨਾ 1100 ਦੇ ਉੱਪਰ ਹੁਕਮ ਕਰਦੇ ਹਨ, ਓਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ, ਉਸ ਪਿਆਰੇ ਦੀ ਹਾਲਤ ਜਿਸ ਨੇ ਲਾਲਚ ਛੱਡ ਕੇ ਪ੍ਰਭੂ ਦੇ ਨਾਲ ਆਪਣਾ ਮਨ ਲਿਵਲੀਨ ਕਰ ਲਿਆ। ਓਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ, ਉਸ ਸਦਾ ਸਦਾ ਘਰ ਆਨੰਦ ਹੈ, ਹਰ ਸਖਾ ਸਹਾਈ, ਉਨ ਵੈਰੀ ਮਿੱਤਰ ਸਮ ਕੀਤਿਆਂ ਸਭ ਨਾਲ ਸੁਭਾਈ। ਸਦੀਵੀ ਆਨੰਦ ਪ੍ਰਾਪਤ ਕਰਨ ਲਈ ਲੋਭ ਦਾ ਤਿਆਗ ਅਵਸ਼ ਕਰਨਾ ਪੈਂਦਾ ਹੈ, ਪੂਰਨ ਆਨੰਦ ਹੈ ਹੀ ਸੰਤੋਖ ਵਿੱਚ। ਲੋਭੀ ਮਨੁੱਖ ਹਮੇਸ਼ਾ ਅਤ੍ਰਿਪਤ ਰਹਿੰਦਾ ਹੈ। ਲੋਭ ਗ੍ਰਸਿਆ ਮਨੁੱਖ ਸਭ ਪਦਾਰਥ ਸਭ ਵਸਤੂਆਂ ਪਾ ਕੇ ਵੀ ਅਤ੍ਰਿਪਤ ਹੀ ਰਹਿੰਦਾ ਹੈ। ਸੰਸਾਰ ਦੇ ਪਦਾਰਥ ਮਨੁੱਖ ਦੀ ਭੁੱਖ ਨਹੀਂ ਮਿਟਾ ਸਕਦੇ, ਸਗੋਂ ਜਿਉਂ ਜਿਉਂ ਪਦਾਰਥ ਪ੍ਰਾਪਤ ਹੁੰਦੇ ਹਨ ਤਿਉਂ ਤਿਉਂ ਵਾਸ਼ਨਾ ਹੋਰ ਵੱਧਦੀ ਹੈ। ਲੋੜ ਇੱਕ ਮਕਾਨ ਦੀ ਹੈ, ਦੋ ਕੋਠੀਆਂ ਬਣ ਗਈਆਂ, ਦੋ ਬਣਾਉਣ ਤੋਂ ਪਿੱਛੋਂ ਹਰ ਸ਼ਹਿਰ ਵਿੱਚ ਚਾਹੀਦੀ ਹੈ, ਕੋਈ ਸੀਮਾ ਨਹੀਂ। ਤਨ ਢੱਕਣ ਲਈ ਕੱਪੜੇ ਚਾਹੀਦੇ ਹਨ, ਪੈਰੀ ਪਾਉਣ ਲਈ ਸੋਹਣਾ ਜੋੜਾ ਚਾਹੀਦਾ ਹੈ, ਪਰ ਦੋ ਚਾਰ ਜੋੜਿਆਂ ਜਾਂ 10-20 ਸੂਟਾਂ ਨਾਲ ਤ੍ਰਿਪਤੀ ਨਹੀਂ, ਹੋਰ ਚਾਹੀਦੇ ਹਨ। ਕਈ ਵਾਰੀ ਤੇ ਅਖਬਾਰਾਂ ਮੈਗਜ਼ੀਨਾਂ ਵਿੱਚ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੂਟ ਸਾੜੀਆਂ, ਸੈਂਕੜਿਆਂ ਦੀ ਗਿਣਤੀ ਵਿੱਚ ਪੈਰੀ ਪਾਉਣ ਵਾਲੀਆਂ ਜੁੱਤੀਆਂ, ਸੈਂਕੜੇ ਤਰ੍ਹਾਂ ਦੇ ਹੱਥਾਂ ਅਤੇ ਗਲਾਂ ਵਿੱਚ ਪਾਉਣ ਵਾਲੇ ਗਹਿਣੇ, ਸਭ ਕੁਝ ਪ੍ਰਾਪਤ ਕਰਕੇ ਅੱਤ ਦਰਜੇ ਦੇ ਗਰੀਬ ਮਨੁੱਖ ਵਾਂਗ ਭੁੱਖ ਤ੍ਰਿਸ਼ਨਾ ਉਸ ਦਾ ਵੀ ਪਿੱਛਾ ਨਹੀਂ ਛੱਡਦੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਧਨਾਸਰੀ ਰਾਗ ਵਿੱਚ ਫਰਮਾਨ ਕੀਤਾ ਹੈ ਕਿ ਕਿਸੇ ਰਾਜੇ ਮਹਾਰਾਜੇ ਦੀ ਰਾਜ ਕਰਕੇ ਕਦੀ ਭੁੱਖ ਪੂਰੀ ਨਹੀਂ ਹੋਈ। ਜ਼ਮੀਨ ਜਾਇਦਾਦ ਦੇ ਮਾਲਕ ਬਣ ਕੇ ਵੀ ਕਿਸੇ ਨੂੰ ਤ੍ਰਿਪਤੀ ਨਹੀਂ ਆਈ। ਚੰਗੇ ਚੰਗੇ ਸਵਾਦਿਸ਼ਟ ਭੋਜਨ ਛੱਕ ਕੇ ਵੀ ਮਨੁੱਖ ਦੀ ਲਾਲਸਾ ਨਹੀਂ ਮਿਟਦੀ, ਸਗੋਂ ਲਾਲਚੀ ਕੂਕਰ ਵਾਂਗ ਹਰ ਹਰ ਹੋਰ ਹੋਰ ਦੀ ਪ੍ਰਾਪਤੀ ਲਈ ਦੌੜ ਲੱਗੀ ਰਹਿੰਦੀ ਹੈ। ਵਿਸ਼ੇ ਮਨੁੱਖ ਘਰ ਵਿੱਚੋਂ ਸਭ ਕੁਝ ਛੱਡ ਕੇ ਪਰਾਏ ਘਰ ਵੱਲ ਮੰਦ ਦ੍ਰਿਸ਼ਟੀ ਨਾਲ ਵੇਖਦਾ ਹੈ। ਕਾਰਨ ਕੀ? ਮਨੁੱਖ ਤ੍ਰਿਸ਼ਨਾ ਨੂੰ ਪਦਾਰਥਾਂ ਨਾਲ ਸ਼ਾਂਤ ਕਰਨਾ ਚਾਹੁੰਦਾ, ਪਰ ਜਿਉਂ ਜਿਉਂ ਮਨੁੱਖ ਨੂੰ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ, ਤ੍ਰਿਸ਼ਨਾ ਦੀ ਵਾਸ਼ਨਾ ਹੋਰ ਭੜਕਦੀ ਹੈ। ਪਦਾਰਥਾਂ ਤੇ ਵਿਸ਼ੇ ਭੋਗਾਂ ਨਾਲ ਤ੍ਰਿਪਤੀ ਪ੍ਰਾਪਤ ਕਰਨੀ ਇਸ ਤਰ੍ਹਾਂ ਖੁਸ਼ਫਹਿਮੀ ਹੈ ਜਿਸ ਤਰ੍ਹਾਂ ਕੋਈ ਮਨੁੱਖ ਚਾਹੇ ਕਿ ਮੈਂ ਲੱਕੜਾਂ ਪਾ ਪਾ ਕੇ ਬਲਦੇ ਹੋਏ ਅੱਗ ਦੇ ਭਾਂਬੜ ਨੂੰ ਰਜਾ ਦੇਣਾ ਹੈ, ਪਰ ਇਹ ਉਸਦੀ ਨਾਦਾਨਗੀ ਹੈ। ਜਿਉਂ ਜਿਉਂ ਮਨੁੱਖ ਅੱਗ ਵਿੱਚ ਲੱਕੜਾਂ ਪਾਵੇਗਾ, ਭਾਂਬੜ ਹੋਰ ਵਧਣਗੇ, ਹੋਰ ਮਚਣਗੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ ਜੋ ਪੰਨਾ 672 ਉੱਪਰ ਸਾਡੀ ਅਗਵਾਈ ਲਈ ਅੰਕਿਤ ਹੈ। ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੁੱਝੀ, ਲੱਪ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਜੀ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ ਰਹਾਉ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕੀ ਮਿਟੈ ਨਾ ਭੁੱਖਾ, ਉੱਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਘੋਖਾ। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨ ਚੂਕੈ, ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋਭ ਮਹਿ ਸੂਕੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਮੇਂ ਸੁਲਤਾਨ ਹਮੀਦ ਕਾਰੂ, ਉਸਨੇ ਆਪਣੀ ਤ੍ਰਿਸ਼ਨਾ ਨੂੰ ਸ਼ਾਂਤ ਕਰਨ ਵਾਸਤੇ ਵੱਡੇ ਵੱਡੇ ਪਹਾੜ ਵਰਗੇ 42 ਢੇਰ ਮਾਇਆ ਦੇ ਇਕੱਤਰ ਕਰਕੇ ਕਿਸੇ ਪਾਸ ਪੈਸਾ ਨਹੀਂ ਛੱਡਿਆ। ਇੰਨਾ ਧਨ ਇਕੱਤਰ ਕਰਕੇ ਵੀ ਭੁੱਖੇ ਦਾ ਭੁੱਖਾ ਅਤ੍ਰਿਪਤ ਹੀ ਰਿਹਾ। ਅਖੀਰ ਲੋਭ ਵਾਸ਼ਨਾ ਦੀ ਤ੍ਰਿਪਤੀ ਲਈ ਆਪਣੇ ਰਾਜ ਵਿਚਲੀਆਂ ਕਬਰਾਂ ਪਟਵਾ ਕੇ ਮੁਰਦਿਆਂ ਦੇ ਮੂੰਹਾਂ ਵਿੱਚੋਂ ਰੁਪਏ ਕਢਵਾ ਲਏ, ਪਰ ਭੁੱਖ ਨਾ ਪੂਰੀ ਹੋਈ। ਸਾਹਿਬਾਂ ਦੇ ਦਰਸ਼ਨਾਂ ਨੂੰ ਆਇਆ, ਸਾਹਿਬਾਂ ਉਪਦੇਸ਼ ਦਿੱਤਾ, ਪੁੱਛਿਆ ਇੰਨਾ ਧਨ ਪਦਾਰਥ ਕੀ ਕਰੇਗਾ, ਨਾਲ ਤਾਂ ਜਾਣਾ ਨਹੀਂ। ਹਮੀਦ ਕਾਰੂ ਨੇ ਸੱਚ ਤਸਲੀਮ ਕੀਤਾ, ਪਾਤਸ਼ਾਹ ਠੀਕ ਹੈ, ਨਾਲ ਨਹੀਂ ਜਾਣਾ, ਪਰ ਮਨ ਦੀ ਹਿਰਸ, ਮਨ ਦਾ ਲੋਭ, ਮਨ ਦੀ ਵਾਸ਼ਨਾ ਮਿਟਦੀ ਹੀ ਨਹੀਂ। ਸਤਿਗੁਰਾਂ ਪੁੱਛਿਆ ਕਿ ਜਿਸ ਤਰ੍ਹਾਂ ਤੂੰ ਕਰ ਰਿਹਾ ਹੈ ਨਾ, ਇਸ ਤਰ੍ਹਾਂ ਮਿਟ ਜਾਏਗੀ? ਹਿਰਸ ਮਿਟਾਉਣ ਦਾ ਸਾਧਨ ਪੁੱਛਣ ਤੇ ਬਾਬਾ ਨਾਨਕ ਪਾਤਸ਼ਾਹ ਜੀ ਨੇ ਨਸੀਹਤਨਾਮਾ ਉਚਾਰਨ ਕੀਤਾ, ਉਸ ਨੂੰ ਲੋਭ ਲਾਲਚ ਨੂੰ ਉਸ ਦੇ ਨੂੰ ਸ਼ਾਂਤ ਕਰਨ ਦਾ ਰਸਤਾ ਦਰਸਾਇਆ। ਸਾਹਿਬਾਂ ਫਰਮਾਨ ਕੀਤਾ, ਕਾਰੂ ਕੀਚੈ ਨੇਕ ਨਾਮੀ, ਜੋ ਦੇਵੈ ਖੁਦਾਏ, ਜੋ ਦੀਸੈ ਜਿਮੀ ਪਰ ਸੋ ਹੋਸੀ ਫਨਾਹੇ। ਦਾਇਮ ਵਾ ਦੌਲਤ ਕਸੇ ਬੇਸੁਮਾਰ, ਨਾ ਰਹੇਗੇ ਕਰੋੜੀ ਨਾ ਰਹੇਗੇ ਹਜ਼ਾਰ। ਦਮੜਾ ਤਿਸੀ ਕਾ ਜੋ ਖਰਚੇ ਅਰ ਖਾਏ, ਦੇਵੈ ਦਲਾਵੈ ਰਜਾਵੈ ਖੁਦਾਏ। ਹੋਤਾ ਨਾ ਰਾਖੈ ਅਕੇਲਾ ਨਾ ਖਾਏ, ਤਹਿਕੀਕ ਦਿਲ ਦਾਨੀ ਵਹੀ ਪਿਸਤ ਜਾਏ। कीजै तोबा ना कीजै गुमान, हमेशा ना रहेगी तू ऐसी न जान। हाथी व घोड़े व लश्कर हजार, सभी गर्क होते को लागे न बार। दुनिया का दीवाना कह मुल्क मेरा, आई मौत सिर पर न तेरा न मेरा। केती गई देख बाजे बजाए, रहेगा वही एक साचा खुदाए। आया अकेला अकेला चलाया, चलते वाक किस काम न आया। लेखा मंगीजा क्या दीजा जवाब, तोबा पुकारे ते पावे अजाब। किया जुल्म दुनिया पे दमड़ा कमाया, न खाया खुलाया अजाई गवाया। होवेगा पशेमा करे हाय हाय, जाएगा दरगह तो पाए सजाए। लानत है उनको और उनकी कमाई, दगेबाजी करके दुनिया लूट खाई। पिए प्याले व खाए कबाब, देखो रे लोगो वो होते खराब। जिसका तू बंदा उसे ना चितारा, दुनिया के लालच ते साहिब बिसारा। नसीहत नामे विच धन गुरु नानक देव पातशाह जी दे पावन बचन हन। जे कारू दे पहाड़ वर्गे धन दे ढेर इकत्तर नाल लोभ वासना दी तृप्ति नहीं हुई, फिर सच जाणो किसे दी भी नहीं होणी। ना ही पिछलेरे समय दी कोई मिसाल मिलदी है कि जिसनू धन दौलत नाल तृप्ति प्राप्त हुई होवे। अतृप्ति ही सारे दुखां दा मूल कारण है। सुख लैण बिरती द्वारा नहीं, देण बिरती द्वारा प्राप्त हुंदा है। क्योंकि देण बिरती प्रभु जी दी बिरती है, लैण बिरती पशु दी बिरती है। गुरु चरणा विच अरदास करिए कि सतगुरु कृपा करन, तरस करन, मेहर करन, सानू सत संतोख दी दात बख्शिश करके तृष्णा अते लोभ जहे इना अतृप्त करन वाले पदार्थां तों सानू छुटकारा बख्शिश करन, ਅਤੇ ਸਦੀਵ ਕਾਲ ਲਈ ਟਿਕਾਓ ਸਹਿਜ ਦੀ ਬਿਰਤੀ ਬਖਸ਼ਿਸ਼ ਕਰਕੇ ਆਨੰਦ ਖੇੜਾ ਪ੍ਰਦਾਨ ਕਰਨ।